ਬਹੁਤੋਂ ਸੰਤੋਂ ਕਾਰਕ ਸੁਣ ਸਿੱਖ ਆਏ ਦੋਰ ਸ੍ਰੀ ਹਰਗੋਬਿੰਦ ਤੋਂ ਕਯੋ ਸੁਣੋ ਗੁਰੂ ਸਿਰ ਮੋਰ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪ ਭਏ ਤਾਂ ਆਪ ਗੁਣ ਸਭ ਛਪੇ। ਕਰਨ ਕਾਰਨ ਕਿਰਪਾ ਨਿਧਾਨ, ਭਗਤ ਵਛਲ ਅਨਾਥ ਨਾਥ ਜਗਤ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਵੈਰਾਗ ਤਿਆਗ ਅਨੁਰਾਗ ਦੇ ਦਾਤੇ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਹਗੜ੍ਹ ਦਾ ਜੋ ਸਥਾਨ ਹੈ ਇੱਥੇ ਜੰਗ ਹੋ ਰਿਹਾ ਹੈ। ਮੁਖਲਿਸ ਖਾਨ ਜੋ 7000 ਫੌਜ ਲੈ ਕੇ ਚੜ੍ਹ ਕੇ ਆਇਆ ਹੈ, ਇਹਦੇ ਬੜੇ ਬੜੇ ਨਾਮੀ ਸਿਪਾਹ ਸਲਾਰ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। ਤੋ ਮੁਖਲਿਸ ਖਾਨ ਨੇ ਉਸ ਵੇਲੇ ਵੇਖਿਆ ਕਿ ਹੁਣ ਕਾਲ ਸਮਾਂ ਨੇੜੇ ਆ ਰਿਹਾ ਹੈ, ਪਰ ਉਹਦੇ ਤੋਂ ਪਹਿਲਾਂ ਜੇ ਮੈਂ ਕੋਈ ਹਿੱਲਾ ਕਰਕੇ ਗੁਰੂ ਜੀ ਨੂੰ ਮਨਾਉਣ ਦਾ ਯਤਨ ਕਰਾਂ, ਹੋ ਸਕਦਾ ਉਹ ਮੰਨ ਹੀ ਜਾਣ। ਇਹ ਸੋਚ ਕੇ ਮੁਖਲਿਸ ਖਾਨ ਨੇ ਆਪਣੇ ਕੁਝ ਦੂਤ ਨੂੰ ਇੱਕ ਦੂਤ ਨੂੰ ਸਤਿਗੁਰਾਂ ਕੋਲ ਭੇਜਿਆ। ਉਹ ਦੂਤ ਨੇ ਆ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਜੀ ਮੁਖਲਿਸ ਖਾਨ ਕਹਿ ਰਿਹਾ ਹੈ ਕਿ ਤੁਸੀਂ ਨਾਹਕ ਬਿਨਾਂ ਕਾਰਨ ਤੋਂ ਕਿਉਂ ਜੰਗ ਕਰਕੇ ਆਪਣੇ ਆਦਮੀ ਮਰਵਾ ਰਹੇ ਹੋ, ਆਪਣਾ ਨੁਕਸਾਨ ਕਰ ਰਹੇ ਹੋ। ਇੱਦਾਂ ਕਰੋ ਕਿ ਜੋ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ ਹੈ ਉਹ ਬਾਜ ਤੁਸੀਂ ਵਾਪਸ ਮੋੜ ਦਿਓ ਤੇ ਆਪ ਵੀ ਤੁਸੀਂ ਨਾਲ ਚੱਲੋ ਬਾਦਸ਼ਾਹ ਦੇ ਨਾਲ, ਮੁਖਲਿਸ ਖਾਨ ਆਪ ਤੁਹਾਡੀ ਸੰਧੀ ਕਰਾ ਦੇਗਾ ਔਰ ਇਹ ਜਿਹੜਾ ਝਗੜਾ ਹੈ ਜਿਹੜੀ ਲੜਾਈ ਹੈ ਮਿਟ ਜਾਏਗੀ, ਸ਼ਾਂਤ ਹੋ ਜਾਏਗੀ। ਇਹ ਜੰਗ ਦਾ ਸਮਾਂ ਜਿਹੜਾ ਹੈ ਇਹ ਭਿਆਨਕ ਹੁੰਦਾ ਹੈ ਬਾਦਸ਼ਾਹ ਕੋਲੋਂ, ਨਾਲੇ ਤੁਸੀਂ ਕਿੱਥੇ ਜਾ ਕੇ ਬਚੋਗੇ। ਚਾਰਾਂ ਦਿਸ਼ਾਵਾਂ ਦੇ ਵੱਡੇ ਵੱਡੇ ਮੁਗਲ ਰਾਣੇ ਹਾਂਡੇ ਰਠੌੜ ਜਿਹੜੇ ਨੇ ਉਹ ਬਾਦਸ਼ਾਹ ਦੀ ਆਨ ਮੰਨਦੇ ਨੇ, ਤੁਸੀਂ ਕਿੱਥੇ ਜਾ ਕੇ ਉਹਨਾਂ ਕੋਲੋਂ ਆਪਣੀ ਜਾਨ ਬਚਾਓਗੇ। ਇਸ ਕਰਕੇ ਹਾਲੇ ਵੀ ਕੁਝ ਨਹੀਂ ਵਿਗੜਿਆ, ਜੇ ਥੋੜਾ ਜਿਹਾ ਨੁਕਸਾਨ ਹੋਇਆ ਹੈ ਤੇ ਆਉਣ ਵਾਲੇ ਸਮੇਂ ਚ ਜ਼ਿਆਦਾ ਨੁਕਸਾਨ ਵੀ ਹੋ ਸਕਦਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਹ ਸੁਣਿਆ ਤੇ ਕਹਿੰਦੇ ਦੂਤ ਜੀ ਸੁਣੋ, ਮੁਖਲਿਸ ਖਾਨ ਨੂੰ ਕਹਿ ਦਿਓ ਕਿ ਇਹ ਅਸੀਂ ਬਦਲਾ ਲਿਆ ਬਾਦਸ਼ਾਹ ਕੋਲੋਂ, ਪਹਿਲ ਉਹਨੇ ਕੀਤੀ ਸੀ। ਸਾਡਾ ਸਿੱਖ ਕਾਬਲ ਤੋਂ ਘੋੜਾ ਲਈ ਆਉਂਦਾ ਸੀ, ਘੋੜਾ ਖੋਹ ਕੇ ਪਹਿਲ ਉਹਨੇ ਕੀਤੀ ਹੈ, ਜੋ 1,00,000 ਰੁਪਏ ਦੀ ਲਾਗਤ ਦਾ ਕੀਮਤੀ ਘੋੜਾ ਸੀ। ਉਹਨੇ ਗੁਰੂ ਪੀਰ ਦਾ ਕੋਈ ਭੈ ਨਹੀਂ ਮੰਨਿਆ, ਡਰ ਨਹੀਂ ਮੰਨਿਆ। ਇਹਦਾ ਬਾਪ ਜਹਾਂਗੀਰ ਬਾਦਸ਼ਾਹ ਉਹ ਸਾਡਾ ਸਤਿਕਾਰ ਕਰਦਾ ਸੀ, ਅਸੀਂ ਵੀ ਉਹਦੇ ਨਾਲ ਪ੍ਰੇਮ ਕਰਦੇ ਰਹੇ ਹਾਂ, ਪਰ ਇਹਨੇ ਸਾਡੇ ਨਾਲ ਇਹੋ ਜਿਹੀ ਬਿਰਤੀ ਧਾਰਨ ਕਰਕੇ ਵਿਰੋਧ ਕੀਤਾ ਹੈ। ਉਹ ਪਲਟਾ ਇਹਦੇ ਸਿਰ ਤੇ ਸੀ, ਅਸੀਂ ਉਹਦਾ ਬਾਜ ਲੈ ਕੇ ਉਹ ਪਲਟਾ ਲੈ ਲਿਆ, ਹੁਣ ਇਹ ਬਾਜ ਅਸੀਂ ਵਾਪਸ ਨਹੀਂ ਮੋੜਨਾ। ਰਹੀ ਗੱਲ ਬਾਦਸ਼ਾਹ ਦੀਆਂ ਫੌਜਾਂ ਦੀ, ਤੇ ਜਿੰਨੀਆਂ ਮਰਜ਼ੀ ਆ ਜਾਣ, ਜਿਵੇਂ ਆ ਪਹਿਲਾਂ ਮਾਰੇ ਪਏ ਨੇ, ਜੇ ਹੋਰ ਆਵਣਗੇ ਉਹਨਾਂ ਨੂੰ ਵੀ ਮਾਰਾਂਗੇ, ਇਸੇ ਤਰ੍ਹਾਂ ਹੀ ਮਾਰਾਂਗੇ। ਅਸੀਂ ਜੰਗ ਤੋਂ ਪਿੱਛੇ ਨਹੀਂ ਹਟਣਾ। ਜੰਗ ਤੋਂ ਪਿੱਛੇ ਹਟਣਾ ਕਾਇਰਾਂ ਤੇ ਗੀਦੀਆਂ ਤੇ ਬੋਜਦਲਾਂ ਦਾ ਕੰਮ ਹੋਇਆ ਕਰਦਾ, ਸੂਰਮਿਆਂ ਬਹਾਦਰਾਂ ਸ਼ਸਤਰਧਾਰੀਆਂ ਦਾ ਨਹੀਂ। ਜੇ ਅਸੀਂ ਕੱਟਣ ਤੇ ਆ ਗਏ ਤੇ ਇਥੋਂ ਲੈ ਕੇ ਲਾਹੌਰ ਤੱਕ ਕੱਟਦੇ ਹੀ ਜਾਵਾਂਗੇ, ਵੱਢਦੇ ਹੀ ਜਾਵਾਂਗੇ। ਔਰ ਜੇ ਬਾਦਸ਼ਾਹ ਵੀ ਸਾਹਮਣੇ ਆ ਜਾਵੇ ਤੇ ਉਹਦੇ ਨਾਲ ਵੀ ਲੜਨ ਤੋਂ ਅਸੀਂ ਗੁਰੇਜ਼ ਨਹੀਂ ਕਰਾਂਗੇ। ਜਿਹੜੀ ਬਾਦਸ਼ਾਹੀ ਸੀ ਇਹਦੇ ਵਡੇਰਿਆਂ ਨੂੰ ਸਾਡੇ ਵਡੇਰੇ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਉਹ ਹੁਣ ਬਾਦਸ਼ਾਹੀ ਇਹਨਾਂ ਦੇ ਕੋਲੋਂ ਅਸੀਂ ਖੋਹ ਕੇ ਆਪਣੇ ਸਿੱਖਾਂ ਨੂੰ ਦੇਣੀ ਹੈ, ਆਪਣੇ ਸਿੱਖਾਂ ਨੂੰ ਬਖਸ਼ਣੀ ਹੈ। ਕਿਉਂਕਿ ਹੁਣ ਇਹ ਬਾਦਸ਼ਾਹੀ ਕਰਨ ਦੇ ਹੱਕਦਾਰ ਨਹੀਂ ਰਹੇ। ਗੁਰੂ ਘਰ ਦੀ ਬੇਅਦਬੀ ਕਰਕੇ, ਨਿਰਾਦਰ ਕਰਕੇ ਇਹਨਾਂ ਨੇ ਪਾਪ ਕੀਤਾ, ਗੁਨਾਹ ਕੀਤਾ, ਉਹਦੀ ਸਜ਼ਾ ਇਹਨਾਂ ਨੂੰ ਹੁਣ ਜ਼ਰੂਰ ਮਿਲੇਗੀ। ਇੱਦਾਂ ਦੂਤ ਨੂੰ ਜਵਾਬ ਦੇ ਕੇ ਸਤਿਗੁਰਾਂ ਨੇ ਭੇਜਿਆ। ਦੂਤ ਨੇ ਮੁਖਲਿਸ ਖਾਨ ਨੂੰ ਆ ਕੇ ਦੱਸਿਆ, ਗੁਰੂ ਨਹੀਂ ਹਟਣ ਵਾਲਾ ਜੰਗ ਤੋਂ, ਉਹ ਤਾਂ ਜੰਗ ਦੇ ਮੈਦਾਨ 'ਚ ਲੜਨ ਨੂੰ ਤਿਆਰ ਬੈਠੇ ਨੇ। ਮੁਖਲਿਸ ਖਾਨ ਨੇ ਸੋਚਿਆ ਕਿ ਹੁਣ ਵਾਪਸ ਕੀ ਮੂੰਹ ਲੈ ਕੇ ਜਾਵਾਂ, ਜੇ ਵਾਪਸ ਜਾਵਾਂਗਾ ਤਾਂ ਵੀ ਬਾਦਸ਼ਾਹ ਵੀ ਮੈਨੂੰ ਤਾਨੇ ਮਾਰੇਗਾ, ਲਾਹਨਤਾਂ ਪਾਵੇਗਾ ਕਿ ਤੂੰ ਕਾਇਰ ਬਣ ਕੇ ਦੌੜ ਆਇਆ, ਅਪ ਜਸ ਹੋਵੇਗਾ। ਹੁਣ ਮੇਰੇ ਵਾਸਤੇ ਤਾਂ ਕਰਤੱਵ ਹੈ ਵੀ ਇੱਥੇ ਲੜ ਕੇ ਮਰ ਜਾਵਾਂ ਜਾਂ ਫਿਰ ਗੁਰੂ ਜੀ ਨੂੰ ਪਕੜ ਕੇ ਲੈ ਜਾਵਾਂ। ਜੇ ਇੱਥੇ ਮਰਾਂਗਾ ਤੇ ਇੱਥੇ ਲੋਕ ਵਿੱਚ ਵੀ ਮੇਰਾ ਸੁਜਸ ਹੋਵੇਗਾ ਤੇ ਅੱਗੇ ਵੀ ਮੈਨੂੰ ਬਹਿਸ਼ਤ ਦੀ ਪ੍ਰਾਪਤੀ ਹੋਵੇਗੀ। ਇਹ ਸੋਚ ਲੈ ਕੇ ਮੁਖਲਿਸ ਖਾਨ ਉਸ ਵੇਲੇ ਆਲੇ ਦੁਆਲੇ ਨਿਗਾਹ ਮਾਰਦਾ ਕਿ ਕੋਈ ਸਿਪਾਹੀ ਸਲਾਰ ਨਜ਼ਰ ਆਵੇ, ਪਰ ਲੜਨ ਵਾਲਾ ਕੋਈ ਵੀ ਸਿਪਾਹੀ ਸਲਾਰ ਨਜ਼ਰ ਨਹੀਂ ਆਇਆ, ਕਿਉਂਕਿ ਸਾਰੇ ਦੇ ਸਿਪਾਹੀ ਸਲਾਰ ਮਾਰੇ ਜਾ ਚੁੱਕੇ ਨੇ। ਆਪ ਇਹ ਨਗਾਰੇ ਵਜਾ ਕੇ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਸਤੇ ਮੁਖਲਿਸ ਖਾਨ ਚੜ੍ਹਿਆ ਤੇ ਜਿਸ ਪ੍ਰਕਾਰ ਨਾਲ ਮੁਖਲਿਸ ਖਾਨ ਤੇ ਸਤਿਗੁਰਾਂ ਦਾ ਮੁਕਾਬਲਾ ਹੋ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਬਹੁਤੋਂ ਸੰਨ ਤੁੰਕਾਰ ਕੋ ਸੁਣ ਸਿੱਖ ਆਏ ਦੌਰ।
ਕਹਿੰਦੇ ਬਹੁਤ ਸਾਰੇ ਨਗਾਰੇ ਮੁਖਲਿਸ ਖਾਨ ਨੇ ਬਜਾਏ ਜਦੋਂ ਚੜ੍ਹਾਈ ਕੀਤੀ। ਇਹਨੇ ਆਪ ਹਮਲਾ ਕਰਨ ਵਾਸਤੇ ਚੜ੍ਹ ਕੇ ਆਇਆ, ਕਿਉਂਕਿ ਇਹਦਾ ਕੋਈ ਸਰਦਾਰ ਜਿਉਂਦਾ ਨਹੀਂ ਸੀ ਰਿਹਾ ਜਿਹੜਾ ਅੱਗੇ ਜਾ ਕੇ ਲੜ ਸਕੇ, ਇਸ ਕਰਕੇ ਹੁਣ ਇਹਨੂੰ ਆਪ ਹੀ ਚੜ੍ਹ ਕੇ ਆਉਣਾ ਪਿਆ ਤੇ ਬਹੁਤ ਸਾਰੇ ਨਗਾਰੇ ਬਜਾ ਕੇ ਚੜ੍ਹਿਆ। ਇਹਦੇ ਨਗਾਰਿਆਂ ਦੀ ਆਵਾਜ਼ ਇੱਧਰ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੇ ਸੁਣੀ ਹੈ। ਸੁਣ ਕੇ ਉਹ ਸਿੱਖ ਦੌੜ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਹਨ।
ਸ੍ਰੀ ਹਰਗੋਬਿੰਦ ਸੋ ਕਹਿਓ ਸੁਣੋ ਗੁਰੂ ਸਿਰ ਮੋਰ।
ਉਹਨਾਂ ਸਿੱਖਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਨੂੰ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਹੇ ਸਿਰਮੌਰ ਸਤਿਗੁਰੂ, ਹੇ ਗਰੀਬਨ ਵਾਜ ਦਇਆ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੀ ਬੇਨਤੀ ਸਰਵਣ ਕਰੋ।
ਜੋ ਪਈ ਆਗੈ ਦੂਰ ਹੋਤੇ ਹਮ ਖਰੇ ਜਬ ਕੇ ਕਤਲ ਪਏ ਰਿਪ ਮਰੇ।
ਮਹਾਰਾਜ ਜੀ ਅਸੀਂ ਅੱਗੇ ਦੂਰ ਹੋ ਕੇ ਸਾਹਮਣੇ ਖੜੇ ਹੋਏ ਸੀ ਜਦੋਂ ਦੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਮਾਰੇ ਗਏ ਹਨ। ਬਹੁਤ ਸਾਰੇ ਤੁਰਕ ਜੰਗ ਦੇ ਮੈਦਾਨ ਦੇ ਵਿੱਚ ਮਰੇ ਪਏ ਨੇ, ਬੜੇ ਬੜੇ ਸਰਦਾਰ ਸਿਪਾਹੀ ਸਲਾਰ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਗਏ ਨੇ। ਅਸੀਂ ਅੱਗੇ ਜਾ ਕੇ ਦੂਰ ਹੋ ਕੇ ਸਾਹਮਣੇ ਹੋ ਕੇ ਖਲੋਤੇ ਸੀ।
ਤਕੜਾਈ ਹਿਤੀ ਕਸੋ ਠਾਂਡੇ ਕਰੇ ਸ਼ਸਤਰ ਸ਼ਤਰੂ ਹਿਤ ਗਾਡੇ।
ਮਹਾਰਾਜ ਜੀ ਅਸੀਂ ਤਕੜਾਈ ਕਰਨ ਵਾਸਤੇ 100 ਗਿਣਤੀ ਦੇ ਸੂਰਮੇ ਸ਼ਸਤਰ ਪਕੜ ਕੇ ਦੁਸ਼ਮਣਾਂ ਦੀ ਤਕੜਾਈ ਰੱਖਣ ਵਾਸਤੇ ਕਿ ਦੁਸ਼ਮਣ ਚੜ ਕੇ ਆਵੇ ਤੇ ਖਬਰ ਦੇਣੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ 100 ਦੀ ਗਿਣਤੀ ਦੇ ਵਿੱਚ ਸੂਰਮੇ ਸ਼ਸਤਰ ਪਕੜ ਕੇ ਅੱਗੇ ਖਲੋਤੇ ਹੋਏ ਸੀ।
ਜੇ ਤੱਕ ਤੁਰਕ ਸਮੂਹ ਪਗੈਲ,
ਮਹਾਰਾਜ ਜੀ ਜਿਹੜੇ ਤੁਰਕ ਪਗੈਲ ਹੋ ਕੇ ਭਗੌੜੇ ਹੋ ਕੇ ਦੌੜੇ ਸਨ ਪਹਿਲਾਂ ਜੰਗ ਦਾ ਮੈਦਾਨ ਛੱਡ ਕੇ।
ਅਰ ਜੇ ਤੱਕ ਰਾਖੇ ਨਿਜ ਗੈਲ,
ਤੇ ਫਿਰ ਜਿਹੜੇ ਮੁਖਲਿਸ ਖਾਨ ਨੇ ਆਪਣੇ ਨਾਲ ਰੱਖੇ ਸੀ, ਇੱਕ ਤਾਂ ਭਗੌੜੇ ਹੋ ਕੇ ਜਿਹੜੇ ਦੌੜੇ ਨੇ ਜੰਗ ਦਾ ਮੈਦਾਨ ਛੱਡ ਕੇ ਉਹ, ਤੇ ਦੂਜੇ ਜਿਹੜੇ ਮੁਖਲਿਸ ਖਾਨ ਨੇ ਆਪਣੇ ਨਾਲ ਰੱਖੇ ਹੋਏ ਸਨ ਤੁਰਕ।
ਸਭ ਕਰ ਇਕੱਠੇ ਰਿਸ ਕੋ ਠਾਨ,
ਉਹਨਾਂ ਸਾਰਿਆਂ ਨੂੰ ਆਪਣੇ ਨਾਲ ਇਕੱਠਿਆਂ ਕਰਕੇ ਬੜਾ ਭਾਰੀ ਰਿਸ ਕਰਕੇ ਕ੍ਰੋਧ ਕਰਕੇ ਮੁਖਲਿਸ ਖਾਨ ਆਪਣੀ ਸਾਰੀ ਫੌਜ ਨੂੰ, ਜਿਹੜੀ ਦੱਬੀ ਕੁਚਰੀ ਲਤਾੜੀ ਹੋਈ ਫੌਜ ਸੀ, ਜਿਹੜੇ ਭਗੈਲ ਭਗੌੜੇ ਹੋ ਕੇ ਪਹਿਲਾਂ ਦੌੜੇ ਹੋਏ ਸਨ, ਉਹਨਾਂ ਸਾਰਿਆਂ ਨੂੰ ਪ੍ਰੇਰ ਕੇ ਮੁਖਲਸ ਖਾਨ ਬੜੇ ਗੁੱਸੇ ਨਾਲ ਚੜ ਕੇ ਆ ਰਿਹਾ।
ਆਪ ਚਿੜਿਓ ਅਬ ਮੁਖਲਸ ਖਾਨ।
ਮਹਾਰਾਜ ਜੀ, ਮੁਖਲਸ ਖਾਨ ਹੁਣ ਆਪ ਚੜ ਕੇ ਆ ਰਿਹਾ, ਕਿਉਂਕਿ ਉਹਦੇ ਜਿੰਨੇ ਸਰਦਾਰ ਸਨ ਉਹ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਜਾ ਚੁੱਕੇ ਨੇ। ਇਸ ਕਰਕੇ ਮੁਖਲਸ ਖਾਨ ਮਹਾਰਾਜ ਜੀ ਹੁਣ ਆਪ ਆਪਣੀ ਫੌਜ ਲੈ ਕੇ ਚੜਾਈ ਕਰਕੇ ਆ ਰਿਹਾ।
ਗਨ ਨਿਸ਼ਾਨ ਬਾਜਤੀ ਆਵਿਆ ਮੈਂ।
ਉਹਦੇ ਨਾਲ ਬਹੁਤ ਸਾਰੇ ਨਗਾਰੇ ਅੱਗੇ ਅੱਗੇ ਵੱਜਦੇ ਆ ਰਹੇ ਨੇ। ਨਗਾਰਿਆਂ ਤੇ ਦੋ ਚੋਭਾਂ ਵੱਜ ਰਹੀਆਂ ਹਨ।
ਬਦ ਤੇ ਉੱਪਰ ਅਨੇਕ ਵਜਾਵੇ।
ਇਹਦੇ ਤੋਂ ਇਲਾਵਾ ਨਗਾਰਿਆਂ ਤੋਂ ਹੋਰ ਵੀ ਜਿਹੜੇ ਅਨੇਕਾਂ ਪ੍ਰਕਾਰ ਦੇ ਜੰਗੀ ਨਾਦ ਨੇ, ਰਣ ਸਿੰਘੇ ਨੇ, ਉਹ ਜੰਗ ਦੇ ਮੈਦਾਨ ਦੇ ਵਿੱਚ ਵਜਾ ਕੇ ਆ ਰਹੇ ਨੇ। ਰਣ ਸਿੰਘੇ ਵੀ ਵੱਜ ਰਹੇ ਨੇ, ਗੂੰਜ ਰਹੇ ਨੇ।
ਫਰਲੇ ਛੁੱਟੇ ਨਿਸ਼ਾਨ ਅਗਾਰੇ।
ਉਹਦੇ ਨਿਸ਼ਾਨਾਂ ਦੇ ਜਿਹੜੇ ਫਰਲੇ ਨੇ ਅੱਗੇ ਅੱਗੇ ਛੁੱਟਦੇ ਨਜ਼ਰ ਆ ਰਹੇ ਨੇ। ਨਿਸ਼ਾਨ ਝੁਲਾਉਂਦੇ ਹੋਏ, ਆਪੋ ਆਪਣੇ ਨਿਸ਼ਾਨਾਂ ਦੇ ਫਰਲੇ ਝੁਲਾਉਂਦੇ ਹੋਏ ਮਹਾਰਾਜ ਜੀ ਆ ਰਹੇ ਨੇ। ਫਰਲੇ ਝੂਲਦੇ ਦਿਸ ਰਹੇ ਨੇ।
ਆਵਤ ਦਲ ਜੁੱਤ ਬੜੇ ਹੰਕਾਰੇ।
ਬੜੇ ਵੱਡੇ ਦਲ ਦੇ ਸਮੇਤ ਬੜੇ ਹੰਕਾਰ ਦੇ ਨਾਲ ਮੁਖਲਸ ਖਾਨ ਚੜ ਕੇ ਆ ਰਿਹਾ, ਚੜਾਈ ਕਰਕੇ ਆ ਰਿਹਾ। ਬੜਾ ਵੱਡਾ ਦਲ ਲੈ ਕੇ, ਜਿਹੜਾ ਬਚਿਆ ਹੋਇਆ ਉਹਦਾ ਦਲ ਹੈ, ਬਚੇ ਹੋਏ ਜਿਹੜੇ ਸੂਰਮੇ ਨੇ ਜੰਗ ਦੇ ਮੈਦਾਨ ਵਿੱਚ, ਉਹਨਾਂ ਨੂੰ ਨਾਲ ਲੈ ਕੇ ਮੁਖਲਸ ਖਾਨ ਬੜੇ ਹੰਕਾਰ ਨਾਲ ਚੜ ਕੇ ਆ ਰਿਹਾ।
ਸਾਵਧਾਨ ਉਜੈ ਗੁਰਪੂਰੇ।
ਹੇ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਨੂੰ ਦੱਸਣ ਵਾਸਤੇ ਆਏ ਹਾਂ ਕਿ ਮੁਖਲਸ ਖਾਨ ਚੜ ਕੇ ਆ ਰਿਹਾ, ਆਪ ਜੀ ਹੁਣ ਅੱਗੋਂ ਸਾਵਧਾਨ ਹੋ ਜਾਓ। ਮਹਾਰਾਜ ਤਿਆਰੀ ਕਰ ਲਓ, ਹੁਣ ਅੱਗੋਂ ਆਪ ਜੀ ਵੀ ਪੂਰਨ ਤੌਰ ਤੇ ਸਾਵਧਾਨ ਹੋ ਜਾਓ।
ਇਕੱਠੇ ਕਰੋ ਨਿਕਟ ਗਨ ਸੂਰੇ।
ਜਿੰਨੇ ਤੁਹਾਡੇ ਸੂਰਮੇ ਬਹਾਦਰ ਯੋਧੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਹੀ ਇਕੱਠੇ ਕਰ ਲਓ, ਕਿਉਂਕਿ ਹੁਣ ਤਾਂ ਇੱਕੋ ਹੱਲਾ ਮਾਰਨ ਦੀ ਦੇਰ ਹੈ। ਹੁਣ ਇੱਕੋ ਹੱਲੇ ਦਾ ਜੰਗ ਰਹਿ ਗਿਆ, ਹੁਣ ਕੋਈ ਬਹੁਤਾ ਜੰਗ ਲਮਕਣਾ ਨਹੀਂ। ਇਸ ਕਰਕੇ ਮਹਾਰਾਜ ਜੀ, ਹੁਣ ਜਿੰਨੇ ਤੁਹਾਡੇ ਸੂਰਮੇ ਬਹਾਦਰ ਯੋਧੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰ ਲਵੋ।
ਅਬ ਕੇ ਇੱਕ ਥੱਲੇ ਕੋ ਤੁਰਕਾ ਬੀਜੈ ਡੰਗ ਤਬ ਬਾਜੈ ਗੁਰਕਾ।
ਮਹਾਰਾਜ ਜੀ, ਹੁਣ ਤਾਂ ਇੱਕੋ ਹੀ ਹੱਲਾ ਹੋਣਾ, ਇੱਕੋ ਹੀ ਹੱਲਾ ਤੁਰਕਾਂ ਤੇ ਮਾਰਨਾ ਤੇ ਵਿਜੈ ਦਾ ਡੰਕਾ, ਜਿੱਤ ਦਾ ਡੰਕਾ ਜੰਗ ਦੇ ਮੈਦਾਨ ਚ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਤੁਹਾਡਾ ਹੀ ਵੱਜਣਾ ਹੈ। ਤੁਹਾਡਾ ਹੀ ਜਿੱਤ ਦਾ ਨਗਾਰਾ ਹੁਣ ਜੰਗ ਦੇ ਮੈਦਾਨ ਦੇ ਵਿੱਚ ਗੂੰਜਣਾ, ਕਿਉਂਕਿ ਹੁਣ ਅਖੀਰੀ ਹੱਲਾ ਹੈ। ਇਸੇ ਅਖੀਰਲੇ ਹੱਲੇ ਦੇ ਨਾਲ ਜਿੱਤ ਤੇ ਹਾਰ ਦਾ ਫੈਸਲਾ ਹੋ ਜਾਣਾ ਹੈ।
ਲੱਖਾਂ ਢਿੱਗ ਨਗਾਰ ਜੀ ਆਹਾ।
ਜਦੋਂ ਮਹਾਰਾਜ ਜੀ ਨੂੰ ਸਿੱਖਾਂ ਨੇ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ, ਇਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਨਗਾਰਚੀ ਸੀ, ਇਹਦਾ ਨਾਂ ਸੀ ਭਾਈ ਲੱਖਾ। ਭਾਈ ਲੱਖਾ ਨਗਾਰਚੀ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਕੋਲ ਖਲੋਤਾ ਹੈ।
ਖਾਸ ਗੁਰੂ ਕੇ ਜੋ ਨਿਜਰਾ।
ਇਹ ਸਤਿਗੁਰਾਂ ਦਾ ਖਾਸ ਨਗਾਰਚੀ ਸੀ। ਜਦੋਂ ਮਹਾਰਾਜ ਜੀ ਚੜਾਈ ਕਰਦੇ ਸੀ ਉਦੋਂ ਭਾਈ ਲੱਖਾ ਨਗਾਰਾ ਵਜਾਉਂਦਾ ਸੀ। ਇਹ ਖਾਸ ਨਗਾਰਚੀ ਸੀ ਮਹਾਰਾਜ ਛੇਵੇਂ ਪਾਤਸ਼ਾਹ ਦਾ, ਹਰ ਵੇਲੇ ਸਤਿਗੁਰਾਂ ਦੇ ਕੋਲ ਹੀ ਨਗਾਰਾ ਲੈ ਕੇ ਖਲੋਂਦਾ ਸੀ।
ਸੈਨਾਪਤੀ ਅਪਰਨ ਕੇ ਜੁਦੇ।
ਬਾਕੀ ਜਿਹੜੇ ਗੁਰੂ ਸਾਹਿਬ ਦੇ ਸੈਨਾਪਤੀ ਸਨ, ਭਾਵੇਂ ਉਹ ਭਾਈ ਵਿਧੀ ਚੰਦ ਨੇ, ਪੈਂਦੇ ਖਾਨ ਹੈ, ਜਾਂ ਭਾਈ ਜੇਠਾ ਜੀ ਵਰਗੇ ਹੋਰ ਸੂਰਮੇ ਨੇ, ਉਹਨਾਂ ਦੇ ਨਾਲ ਜਿਹੜੇ ਨਗਾਰਚੀ ਨੇ ਸਾਰਿਆਂ ਨਾਲ ਵੱਖੋ ਵੱਖਰੇ ਨੇ, ਪਰ ਆਹ ਜਿਹੜਾ ਭਾਈ ਲੱਖਾ ਨਗਾਰਚੀ ਹੈ ਨਾ, ਇਹ ਛੇਵੇਂ ਪਾਤਸ਼ਾਹ ਦਾ ਖਾਸ ਨਗਾਰਚੀ ਹੈ। ਇਹ ਹਰ ਵੇਲੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਰਹਿੰਦਾ ਨਗਾਰਾ ਲੈ ਕੇ।
ਨਿਜ ਨਿਜ ਮਿਸਰ ਵੈਤ ਜਦ ਕਦੇ।
ਬਾਕੀ ਦੇ ਜਿੰਨੇ ਨਗਾਰਚੀ ਨੇ ਉਹ ਆਪੋ ਆਪਣੀਆਂ ਮਿਸਲਾਂ ਦੇ ਵਿੱਚ ਰਹਿੰਦੇ ਨੇ, ਦੂਜੇ ਸੈਨਾਪਤੀਆਂ ਦੇ ਨਾਲ ਜਿਹੜੀਆਂ ਮਿਸਲਾਂ ਬਣਾਈਆਂ ਹੋਈਆਂ, ਵੱਖੋ ਵੱਖਰੇ ਜਥੇ ਬਣਾਏ ਹੋਏ ਨੇ, ਉਹਨਾਂ ਜਥਿਆਂ ਦੇ ਨਾਲ ਉਹ ਨਗਾਰਚੀ ਰਹਿੰਦੇ ਹਨ।
ਸ੍ਰੀ ਹਰਗੋਬਿੰਦ ਬਾਕ ਉਚਾਰੇ ਦੋਰੀ ਚੋਬਨ ਹਨੋ ਨਗਾਰੇ।
ਲਾਗੇ ਭਾਈ ਲੱਖਾ ਨਗਾਰਚੀ ਖੜਾ, ਸਤਿਗੁਰਾਂ ਦਾ ਖਾਸ ਨਗਾਰਚੀ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਵਾਜ਼ ਮਾਰੀ, ਭਾਈ ਲੱਖਾ ਜੀ ਨਗਾਰੇ ਤੇ ਹੁਣ ਦੋਹਰੀਆਂ ਚੋਭਾਂ ਲਾ ਦਿਓ। ਛੇਵੇਂ ਪਾਤਸ਼ਾਹ ਕਹਿੰਦੇ, ਭਾਈ ਲੱਖਾ ਜੀ ਹੁਣ ਅਖੀਰਲਾ ਹੱਲਾ, ਹੁਣ ਇਸ ਅਖੀਰੀ ਹੱਲੇ ਦੇ ਵਿੱਚ ਜੰਗ ਦਾ ਮੈਦਾਨ ਦਾ ਜਿਹੜਾ ਮਾਹੌਲ ਹੈ ਗਰਮਾਇਆ ਜਾਣਾ, ਹੁਣੇ ਪਤਾ ਲੱਗ ਜਾਣਾ ਕਿ ਜਿੱਤ ਕਿਹਦੀ ਹੋਣੀ ਆ। ਹੁਣ ਜਿੱਤ ਦਾ ਨਗਾਰਾ ਆਪਣਾ ਵੱਜਣਾ ਹੈ, ਜਿੱਤ ਦਾ ਨਗਾਰਾ ਹੁਣ ਆਪਣਾ ਹੀ ਗੂੰਜਣਾ ਹੈ, ਇਹ ਅਖੀਰੀ ਹੱਲਾ। ਇਸ ਕਰਕੇ ਭਾਈ ਲੱਖਾ ਜੀ ਨਗਾਰੇ ਤੇ ਹੁਣ ਦੋਹਰੀਆਂ ਚੋਭਾਂ ਮਾਰੋ।
ਕਰੋ ਐਸੀ ਕਰੋ ਮਲੇਚਨ ਮਾਰ ਇੱਕ ਭਾਜਨ ਕੀ ਰਹਿ ਸੰਭਾਰ।
ਜਿੰਨੇ ਸੂਰਮੇ ਨੇ ਸਾਰੇ ਤਿਆਰ ਬਰ ਤਿਆਰ ਕਰ ਲੋ, ਸਭ ਸਾਵਧਾਨ ਹੋ ਜਾਓ, ਤਾਂ ਸਾਵਧਾਨ ਹੋ ਕੇ ਦੁਸ਼ਮਣ ਨੂੰ ਮਾਰੋ, ਕਿਉਂਕਿ ਹੁਣ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੇ ਟਿਕਣਾ ਨਹੀਂ, ਖਲੋਣਾ ਨਹੀਂ। ਹੁਣ ਤੁਰਕ ਅੱਗੇ ਲੱਗ ਕੇ ਭੱਜਣਗੇ, ਹੁਣ ਇਹਨਾਂ ਨੂੰ ਅੱਗੇ ਲੱਗ ਕੇ ਭਾਜੜ ਪੈਣੀ ਆ, ਇਹ ਭੱਜਣਗੇ। ਇਹੋ ਜੀ ਮਾਰ ਮਲੇਛਾਂ ਤੇ ਮਾਰੋ ਕਿ ਇਹਨਾਂ ਨੂੰ ਸਿਰਫ ਭੱਜਣ ਦੀ ਵੀ ਹੋਸ਼ ਨਾ ਰਹੇ ਕਿ ਅਸੀਂ ਭੱਜ ਕੇ ਕਿੱਧਰ ਨੂੰ ਜਾਣਾ ਹੈ।
ਬਿਧੀ ਚੰਦ ਕਰ ਜੋਰ ਸੁਣਾਇਓ,
ਜਦੋਂ ਛੇਵੇਂ ਪਾਤਸ਼ਾਹ ਨੇ ਇਹ ਬਚਨ ਕਹਿ ਲਾਗੇ, ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਮਹਾਰਾਜ ਜੀ ਦੇ ਗੁਰਮੁਖ ਪਿਆਰੇ ਸਿੱਖ ਭਾਈ ਬਿਧੀ ਚੰਦ ਜੀ ਖਲੋਤੇ ਸਨ, ਛੇਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਬਿਧੀ ਚੰਦ ਜੀ ਬੋਲੇ ਹੱਥ ਜੋੜ ਕੇ,
ਇਵੇਂ ਹੋਏ ਜਿਵ ਆਪ ਅਲਾਇਓ।
ਕਹਿਣ ਲੱਗੇ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਹੋਵੇਗਾ, ਇਹਨਾਂ ਤੁਰਕਾਂ ਨੂੰ ਭਾਜੜ ਪਵੇਗੀ, ਜੰਗ ਦੇ ਮੈਦਾਨ ਚ ਨੱਠਣਗੇ ਅੱਗੇ ਲੱਗ ਕੇ, ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਆਪ ਜੀ ਨੇ ਆਪਣੇ ਮੁਖੋਂ ਫਰਮਾਇਆ ਹੈ।
ਉਤੇ ਸ਼੍ਰੋਮਣੀ ਸੇ ਹੱਥ ਹੋਏ,
ਮਹਾਰਾਜ ਜਿਹੜੇ ਵੱਡੇ ਵੱਡੇ ਸ਼੍ਰੋਮਣੀ ਜਰਨੈਲ ਸੀ ਇਹਨਾਂ ਤੁਰਕਾਂ ਦੇ, ਉਹ ਤਾਂ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। ਇਹਨਾਂ ਦੇ ਵੱਡੇ ਵੱਡੇ ਖੱਬੀ ਖਾਂ ਸਿਪਾਹ ਸਲਾਰ ਮਲੇਚ ਉਹ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਹਨ।
ਕੁਛ ਪਗੈਲ ਆਨ ਫਿਰ ਟੋਏ,
ਮਹਾਰਾਜ ਆ ਜਿਹੜੇ ਭੱਜੇ ਹੋਏ ਭਗੋੜੇ ਸੀ ਉਹ ਦੁਬਾਰਾ ਚੜ ਕੇ ਆ ਰਹੇ, ਜਿਹੜੇ ਪਹਿਲਾਂ ਭੱਜ ਗਏ ਸੀ ਹੁਣ ਉਹਨਾਂ ਨੇ ਕੀ ਲੜਨਾ। ਇਹ ਤਾਂ ਪਹਿਲਾਂ ਭੱਜ ਕੇ ਗਏ ਹੋਏ ਭਗੋੜੇ ਨੇ, ਜਿਹੜਾ ਜੰਗ ਦਾ ਮੈਦਾਨ ਛੱਡ ਕੇ ਦੌੜੇ ਸਨ, ਉਹੀ ਪਗੈਲ ਹੁਣ ਇਕੱਠੇ ਹੋ ਕੇ ਮੁਖਲਿਸ ਖਾਂ ਦੇ ਨਾਲ ਚੜ ਕੇ ਆ ਰਹੇ ਨੇ, ਹੁਣ ਇਹਨਾਂ ਨੇ ਭਲਾ ਕੀ ਲੜਨਾ
ਹੈ। ਪ੍ਰਤਾਪ ਆਪ ਕੋ ਭਾਰੇ,
ਸਤਿਗੁਰੂ ਜੀ ਆਪ ਜੀ ਦਾ ਬੜਾ ਭਾਰੀ ਪ੍ਰਤਾਪ ਹੈ, ਛੇਵੇਂ ਪਾਤਸ਼ਾਹ ਆਪ ਜੀ ਦਾ ਬੜਾ ਵੱਡਾ ਭਾਰੀ ਜ਼ਾਹੋ ਜ਼ਲਾਲ ਹੈ।
ਮਰੇ ਮਲੇਛ ਕਿਤਕ ਬਿਨ ਮਾਰੇ,
ਮਹਾਰਾਜ ਵੇਖੋ ਕਿੰਨੇ ਮਲੇਛ ਬਿਨਾ ਮਾਰੇ ਹੀ ਜੰਗ ਦੇ ਮੈਦਾਨ ਚ ਮਾਰੇ ਗਏ। ਇਹੋ ਜਿਹਾ ਪ੍ਰਤਾਪ ਹੈ ਆਪ ਜੀ ਦਾ ਕਿ ਬਿਨਾ ਮਾਰਿਆਂ ਕਈ ਤਾਂ ਦਿਲ ਦੇ ਦੌਰੇ ਨਾਲ ਹੀ ਮਾਰੇ ਗਏ ਨੇ, ਵੇਖ ਕੇ ਤੁਹਾਡੇ ਖਪਰੇ ਤੀਰਾਂ ਨੂੰ। ਮਹਾਰਾਜ ਜੀ ਬਿਨਾ ਮਾਰਿਆ ਹੀ ਮਲੇਛ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਤੁਹਾਡਾ ਪ੍ਰਤਾਪ ਹੈ।
ਗਿਰੇ ਅਚਾਨਕ ਹੈਨ ਪਜਾਵਤ,
ਘੋੜੇ ਦੜਾਉਂਦਿਆਂ ਅਚਾਨਕ ਹੀ ਡਿੱਗ ਪਏ ਤੇ ਘੋੜਿਆਂ ਤੋਂ ਡਿੱਗ ਕੇ ਉਛਲ ਕੇ ਜਦੋਂ ਡਿੱਗੇ ਤੇ ਧੌਣਾ ਟੁੱਟ ਗਈਆਂ ਤੇ ਮਾਰੇ ਗਏ। ਮਹਾਰਾਜ ਵੇਖੋ ਅਚਾਨਕ ਘੋੜੇ ਦੜਾਉਂਦੇ ਡਿੱਗ ਪਏ।
ਮਰੇ ਮਲੇਛ ਕਿਤਕ ਬਿਨ ਮਾਰੇ, ਦਰੇ ਗਏ ਸੈਨਾ ਕੋ ਧਾਵਤ।
ਤੇ ਮਹਾਰਾਜ ਜੀ ਵੇਖੋ ਕਿਵੇਂ ਦੌੜੇ ਆਉਂਦੇ, ਘੋੜਿਆਂ ਦੇ ਪੌੜਾਂ ਦੇ ਥੱਲੇ ਹੀ ਦੜ ਕੇ ਮਾਰੇ ਗਏ, ਘੋੜਿਆਂ ਦੇ ਪੌੜਾਂ ਥੱਲੇ ਹੀ ਦੜ ਦੜ ਕੇ ਮਾਰੇ ਗਏ ਨੇ। ਇਹੋ ਜੀ ਕਲਾ ਆਪ ਜੀ ਦੀ ਵਰਤੀ ਹੈ।
ਔਚਕ ਹਾਥਨ ਤੇ ਹਥਿਆਰ, ਗਿਰ ਧਰਨੀ ਪਰ ਨੈਣਾ ਸੰਭਾਰ।
ਮਹਾਰਾਜ ਔਚਕ ਅਚਾਨਕ ਹੀ ਅਚਨ ਚੇਤੀ ਤੁਰਕਾਂ ਦੇ ਹੱਥਾਂ ਵਿੱਚੋਂ ਹਥਿਆਰ ਜ਼ਮੀਨਾਂ ਤੇ ਡਿੱਗ ਪਏ ਨੇ, ਜ਼ਮੀਨ ਤੇ ਡਿੱਗ ਪਏ ਨੇ। ਮਾਰਨੇ ਚਲਾਣੇ ਤਾਂ ਉਹਨਾਂ ਨੇ ਕਿਤੇ ਸੀ, ਉਹਨਾਂ ਦੇ ਕੋਲੋਂ ਹਥਿਆਰ ਚੁੱਕੇ ਹੀ ਨਹੀਂ ਗਏ। ਏਦਾਂ ਲੱਗਦਾ ਸੀ ਜਿਵੇਂ ਉਹਨਾਂ ਦੀਆਂ ਹੱਥਾਂ ਦੀਆਂ ਬਾਹਾਂ ਹੀ ਟੁੱਟ ਗਈਆਂ ਹੋਣ ਤੇ ਹੱਥਾਂ ਚੋਂ ਹਥਿਆਰ ਉਹਨਾਂ ਦੇ ਜ਼ਮੀਨ ਤੇ ਡਿੱਗਦੇ ਜਾ ਰਹੇ ਨੇ, ਜੋ ਉਹਨਾਂ ਕੋਲੋਂ ਸੰਭਾਲੇ ਨਹੀਂ ਗਏ।
ਪੈਂਦੇ ਖਾਨ ਭਰਿਓ ਜਬ ਫੇਰ,
ਤੇ ਫਿਰ ਮਹਾਰਾਜ ਜੀ ਤੁਹਾਡਾ ਪਾਲਿਆ ਸੂਰਮਾ ਬਹਾਦਰ ਪੈਂਦੇ ਖਾਂ ਜਦੋਂ ਤੁਰਕਾਂ ਦੀ ਫੌਜ ਤੇ ਮਾਰੋ ਮਾਰ ਕਰਦਾ ਕੱਲਾ ਹੀ ਜਾ ਡਟਿਆ ਜਾ ਕੇ ਪਿਆ।
ਅਣਗਣ ਪਟਨ ਲਥੇਰ ਪਥੇਰ,
ਅਣਗਿਣਤ ਤੁਰਕਾਂ ਦੇ ਵੱਡੇ ਵੱਡੇ ਸੂਰਮਿਆਂ ਨੂੰ ਮਾਰ ਕੇ ਲਥੇਰ ਪਥੇਰ ਕਰਕੇ ਰੱਖ ਦਿੱਤਾ, ਲੋਥਾਂ ਦੇ ਢੇਰਾਂ ਦੇ ਢੇਰ ਲਾ ਕੇ ਰੱਖ ਦਿੱਤੇ ਪੈਂਦੇ ਖਾਂ ਨੇ।
ਕੇਤਕ ਸ਼ਸਤਰ ਤੋਂ ਛਿਤ ਮੇਲੇ,
ਕਈਆਂ ਨੂੰ ਆਪਣੇ ਸ਼ਸਤਰਾਂ ਦੇ ਨਾਲ ਇਹਨੇ ਜ਼ਮੀਨ ਚ ਗਰਕ ਕਰ ਦਿੱਤਾ ਹੈ, ਮਿੱਟੀ ਵਿਚ ਖਾਕ ਚ ਮਿਲਾ ਕੇ ਤੁਰਕਾਂ ਨੂੰ ਖਾਕ ਬਣਾ ਦਿੱਤਾ ਹੈ।
ਕੇਤਕ ਸੰਗਾਰੇ ਹੱਥ ਧਕੇਲੇ,
ਮਹਾਰਾਜ ਪੈਂਦੇ ਖਾਂ ਇਹੋ ਜਿਹਾ ਸੂਰਮਾ ਵੇਖੋ ਕਈਆਂ ਨੂੰ ਤਾਂ ਸ਼ਸਤਰਾਂ ਨਾਲ ਮਾਰਿਆ ਤੇ ਕਈਆਂ ਨੂੰ ਬਿਨਾਂ ਸ਼ਸਤਰਾਂ ਦੇ ਨਾਲ ਹੱਥਾਂ ਨਾਲ ਹੀ ਧੱਕ ਧੱਕ ਕੇ ਮਾਰ ਸੁੱਟਿਆ, ਮੁੱਕੇ ਮਾਰ ਕੇ ਜਾਨ ਕੱਢ ਦਿੱਤੀ ਹੈ ਤੁਰਕਾਂ ਦੀ ਵੱਡੇ ਵੱਡੇ ਜਰਨੈਲਾਂ ਦੀ।
ਪ੍ਰਥਮ ਤੁਫੰਗਨ ਚਲਬੇ ਕਰਿਓ,
ਮਹਾਰਾਜ ਜੀ ਪਹਿਲਾਂ ਬੰਦੂਕਾਂ ਦੀ ਮਾਰ ਮਚੀ ਹੈ, ਬੰਦੂਕਾਂ ਦੀਆਂ ਗੋਲੀਆਂ ਕੜਾ ਕਾੜ ਕਰਕੇ ਚੱਲੀਆਂ ਹਨ।
ਖੜਕ ਜੰਗ ਮੈਂ ਕਛੂ ਨਸਰਿਓ,
ਪਹਿਲਾਂ ਬੰਦੂਕਾਂ ਚੱਲੀਆਂ ਉਦੋਂ ਬੜੇ ਤੁਰਕ ਮਾਰੇ ਗਏ ਪਰ ਗੁਰੂ ਕੇ ਸਿੱਖਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਤੇ ਫਿਰ ਮਹਾਰਾਜ ਜੀ ਖੜਕ ਦਾ ਜੰਗ ਤੇਗ ਦਾ ਜੰਗ ਜਦੋਂ ਕੀਤਾ ਤੁਰਕਾਂ ਨੇ ਤੇ ਤੇਗ ਦੇ ਜੰਗ ਦੇ ਨਾਲ ਵੀ ਤੁਰਕਾਂ ਕੋਲ ਕੁਝ ਨਹੀਂ ਸਰ ਸਕਿਆ, ਉਹ ਵੀ ਕੁਝ ਵਿਗਾੜ ਨਹੀਂ ਸਕੇ ਗੁਰੂ ਕੇ ਸਿੱਖਾਂ ਦਾ।
ਤਥਾ ਭਈ ਜੇ ਅਬ ਕੀ ਬਾਰੇ,
ਮਹਾਰਾਜ ਜਿਵੇਂ ਪਹਿਲਾਂ ਜੰਗ ਹੋਇਆ ਤੇ ਜਿੱਤ ਹੋਈ ਹੈ ਨਾ, ਉਸੇ ਤਰ੍ਹਾਂ ਹੁਣ ਵੀ ਹੋਵੇਗਾ। ਆ ਤੁਰਕਾਂ ਨੇ ਜਿਹੜੇ ਭਗੌੜੇ ਸਨ ਮਹਾਰਾਜ, ਹੁਣ ਇਹ ਭਲਾ ਕੀ ਲੜਨਗੇ ਜਿਹੜੇ ਪਹਿਲਾਂ ਭੱਜ ਕੇ ਚਲੇ ਗਏ ਸਨ।
ਕੁਛ ਮਰੇ ਕੁਛ ਭਾਜੈ ਹਾਰੇ।
ਮਹਾਰਾਜ ਇਹਨਾਂ ਵਿੱਚੋਂ ਵੀ ਕੁਝ ਮਾਰੇ ਜਾਣਗੇ ਤੇ ਕੁਝ ਆਪਣੀਆਂ ਜਾਨਾਂ ਬਚਾ ਕੇ ਭੱਜਣਗੇ। ਇਹ ਦਿਸ ਰਿਹਾ ਕਿ ਇਹਨਾਂ ਚੋਂ ਪਗੋੜੇ ਹੋ ਕੇ ਬਹੁਤਿਆਂ ਨੇ ਭੱਜ ਜਾਣਾ, ਇਹਨਾਂ ਨੇ ਲੜਨਾ ਕੋਈ ਨਹੀਂ, ਪਰ ਜਿਹੜੇ ਕੁਝ ਨੇ ਉਹ ਜੰਗ ਦੇ ਮੈਦਾਨ ਚ ਮਾਰੇ ਜਾਣਗੇ।
ਇੰਬੋਲਤ ਹੀ ਲਸ਼ਕਰ ਆਇਓ।
ਇਹ ਤਾਂ ਭਾਈ ਵਿਧੀ ਚੰਦ ਛੇਵੇਂ ਪਾਤਸ਼ਾਹ ਨਾਲ ਵਚਨ ਕਰ ਰਹੇ ਨੇ, ਇੱਦਾਂ ਗੱਲਾਂ ਹੋ ਰਹੀਆਂ ਸਨ ਕਿ ਇਹਨੇ ਨੂੰ ਮੁਖਲਿਸ ਖਾਂ ਦਾ ਲਸ਼ਕਰ ਮੁਖਲਿਸ ਖਾਂ ਦੀ ਅਗਵਾਈ ਦੇ ਵਿੱਚ ਚੜ ਕੇ ਆ ਪਹੁੰਚਿਆ, ਨੇੜੇ ਆ ਟੁਕਿਆ ਹੈ।
ਮਾਰ ਤੁਬਕ ਜੇ ਤੱਕ ਬਿਨ ਨੀਅਰ ਆਇਓ।
ਕਹਿੰਦੇ ਜਿਹੜਾ ਨੇੜੇ ਆਇਆ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਉਸੇ ਵੇਲੇ ਉਹਨੂੰ ਗਰਕ ਕਰ ਦਿੱਤਾ, ਜ਼ਮੀਨ ਵਿੱਚ ਮਿੱਟੀ ਵਿੱਚ ਮਿਲਾ ਕੇ ਦੋਜਕਾਂ ਨੂੰ ਭੇਜ ਦਿੱਤਾ।
ਜਵਾਲਾ ਬੰਮਣੀ ਸਭ ਮਿਲ ਛੋਰੇ,
ਸਭ ਨੇ ਮਿਲ ਕੇ ਜਵਾਲਾ ਬੰਮਣੀਆਂ ਛੱਡੀਆਂ। ਜਵਾਲਾ ਬੰਮਣੀ ਕਹਿੰਦੇ ਨੇ ਬੰਦੂਕ ਨੂੰ, ਕਾਸ਼ਟ ਪਿਸਟਣੀ, ਹੋਰ ਕਈ ਨਾਂ ਨੇ, ਤੁਪਕ, ਰਾਮ ਜੰਗਾ, ਇਹਦਾ ਸ਼ਸਤਰ ਨਾਮ ਮਾਲਾ ਵਿੱਚ ਬੰਦੂਕ ਦੇ ਬਹੁਤ ਸਾਰੇ ਨਾਂ ਦਸਵੇਂ ਪਾਤਸ਼ਾਹ ਨੇ ਲਿਖੇ ਨੇ। ਕਹਿੰਦੇ ਜਵਾਲਾ ਬੰਮਣੀਆਂ ਨੇ ਅੱਗ ਉਗਲੀ ਹੈ ਤੇ ਅੱਗ ਉਗਲ ਕੇ ਦੁਸ਼ਮਣਾਂ ਨੂੰ ਸਾੜਦੀ ਜਾ ਰਹੀ ਹੈ।
ਪਹੁੰਚਤ ਦੂਰ ਲਾਗਤ ਗੋਰੇ,
ਕਹਿੰਦੇ ਜਿਹੜੇ ਦੂਰ ਤੱਕ ਖਲੋਤੇ ਨੇ ਉੱਥੇ ਤੱਕ ਗੋਲੀ ਪਹੁੰਚ ਕੇ ਛਾਤੀਆਂ ਨੂੰ ਚੀਰਦੀ ਹੈ, ਹੱਡੀਆਂ ਨੂੰ ਤੋੜਦੀ ਹੈ।
ਦੋ ਔਰ ਤੇ ਵੀਰ ਬੰਕੇ ਕਰ ਕਰਾਰੇ,
ਕਹਿੰਦੇ ਦੋਹਾਂ ਪਾਸਿਆਂ ਤੋਂ ਸੂਰਮੇ ਆਪਸ ਵਿੱਚ ਲੜ ਰਹੇ ਨੇ, ਆਪਸ ਵਿੱਚ ਵੇਖ ਕੇ ਸੂਰਮੇ ਜੂਝ ਪਏ ਹਨ।
ਭੁਜੰਗ ਪਰਿਆ ਚੰਦ ਵਿਖੇ ਆਪਸੋਂ ਫੇਰ ਬਾਜੇ ਨਗਾਰੇ,
ਜਦੋਂ ਆਹਮੋ ਸਾਹਮਣੇ ਇੱਕ ਦੂਜੇ ਨੂੰ ਸੂਰਮਿਆਂ ਨੇ ਬਹਾਦਰਾਂ ਨੇ ਵੇਖਿਆ, ਨਗਾਰਿਆਂ ਤੇ ਚੋਭਾਂ ਵੱਜ ਗਈਆਂ, ਨਗਾਰੇ ਗੂੰਜੇ ਹਨ।
ਦੋਹਾਂ ਔਰ ਤੇ ਵੀਰ ਬੰਕੇ ਕਰਾਰੇ,
ਦੋਹਾਂ ਪਾਸਿਆਂ ਦੇ ਸੂਰਮੇ ਬੜੇ ਬੜੇ ਬੰਕੇ, ਉੱਚੇ ਲੰਮੇ ਕੱਦ, ਛੇ ਛੇ ਫੁੱਟੇ, ਸੱਤ ਸੱਤ ਫੁੱਟੇ ਸੂਰਮੇ ਜਰਨੈਲ, ਲੰਮੀਆਂ ਗੋਡਿਆਂ ਤੱਕ ਬਾਹਾਂ, ਭੁਜ ਡੰਡਿਆਂ ਦੇ ਨਾਲ, ਕਹਿੰਦੇ ਆਪਣੀਆਂ ਬਾਹਾਂ ਨਾਲ ਪਥੇਰ ਲਥੇਰ ਕਰਨਾ ਚਾਹੁੰਦੇ ਨੇ।
ਪਲੀ ਤੇ ਧੁਖੇ ਜਵਾਲ ਮਾਲਾ ਜਗਾਏ,
ਪਲੀ ਤੇ ਧੁਖ ਗਏ, ਕਹਿੰਦੇ ਜਵਾਲ ਮਾਲਾ, ਕਹਿੰਦੇ ਏਦਾਂ ਲੱਗਦਾ ਜਿਵੇਂ ਅੱਗ ਦੀ ਮਾਲਾ ਬਣਾਈ ਹੋਵੇ, ਏਦਾਂ ਪਲੀਤੇ ਧੁਖਦੇ ਹੋਏ ਜੰਗ ਦੇ ਮੈਦਾਨ ਚ ਨਜ਼ਰ ਆ ਰਹੇ ਨੇ।
ਜੋ ਨਾਦ ਉਚੰਗ ਨਬੰਗ ਧੂਮ ਛਾਏ,
ਬੜੀ ਗਹਿ ਗੱਚ ਨਾਦ ਉੱਠੀ ਆ, ਆਕਾਸ਼ ਦੇ ਵਿੱਚ ਧੂਮ ਛਾ ਗਈ ਹੈ, ਧੂਆਂ ਆਕਾਸ਼ ਦੇ ਵਿੱਚ ਜਾ ਚੜਿਆ ਬੰਦੂਕਾਂ ਦੀਆਂ ਗੋਲੀਆਂ ਦਾ।
ਕਰੇ ਧੁੰਦ ਤਾਜ਼ੇ ਕਏ ਛਤਰ ਸੋਏ,
ਆਪਣੇ ਘੋੜਿਆਂ ਨੂੰ ਤੇਜ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਸੋਭਨੀਕ ਹੋ ਰਹੇ ਨੇ।
ਰਿਸੀ ਸੂਰ ਸਾਰੇ ਕਰੀ ਬੰਕ ਪੋਏ,
ਸਾਰੇ ਸੂਰਮੇ ਬੜੇ ਰਿਸ ਵਿੱਚ ਵੀ ਰਸ ਚ ਖਲੋਤੇ ਨੇ, ਆਪਣੇ ਪਰਵੱਟਿਆਂ ਨੂੰ ਟੇਢੇ ਕਰ ਕਰਕੇ, ਕਚੀਚੀਆਂ ਵੱਟ ਵੱਟ ਕੇ ਇੱਕ ਦੂਜੇ ਤੇ ਪੈਂਦੇ, ਮਾਰ ਲੋ ਕਰਦੇ ਨੇ।
ਤਬਾਵੇ ਤੁਰੰਗੰ ਤੁਫੰਗੰ ਚਲਾਵੇ,
ਘੋੜੇ ਦੌੜਾਉਂਦੇ ਨੇ ਆਪਣੇ ਜੰਗ ਦੇ ਮੈਦਾਨ ਚ, ਕਦੇ ਸੱਜੇ ਕਦੇ ਖੱਬੇ, ਕਦੇ ਅੱਗੇ ਵੱਧੇ ਕਦੇ ਪਿੱਛੇ ਹੁੰਦੇ ਨੇ। ਤੁਫੰਗੰ ਚਲਾਵੇ, ਬੰਦੂਕਾਂ ਦੋ ਗੋਲੀਆਂ ਦਾਗਦੇ ਹਨ।
ਵਧੇ ਜੋਨ ਆਗੇ ਤਿਸੇ ਤੱਕ ਕਾਵੇ,
ਜਿਹੜਾ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਆਉਂਦਾ, ਤੱਕ ਕੇ ਗੋਲੀ ਸੀਨੇ ਵਿੱਚ ਮਾਰਦੇ ਨੇ, ਨਾਲ ਹੀ ਜ਼ਮੀਨ ਤੇ ਸੁੱਟ ਲੈਂਦੇ ਨੇ।
ਕਿਰੰਗ ਲਾਗ ਗੋਰੀ ਸੰਭਾਰੇ ਨਾ ਫੇਰੇ,
ਕਹਿੰਦੇ ਜਿਨ੍ਹਾਂ ਦੇ ਗੋਲੀ ਲੱਗਦੀ ਆ ਜ਼ਮੀਨ ਤੇ ਡਿੱਗਦੇ ਨੇ, ਮੁੜ ਕੇ ਉਹਨਾਂ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਜਾਂਦਾ, ਉੱਥੇ ਹੀ ਮਿੱਟੀ ਵਿੱਚ ਗਰਕ ਹੋ ਕੇ ਸਦਾ ਦੀ ਨੀਂਦੇ ਸੌ ਜਾਂਦੇ ਨੇ।
ਚਲੇ ਆਏ ਨੇੜੇ ਮਹਾਕਾਲ, ਮਹਾਕਾਲ ਪ੍ਰੇਰੇ,
ਆ ਮੁਖਲਿਸ ਖਾਂ ਦੇ ਨਾਲ ਜਿੰਨੇ ਤੁਰਕ ਆਏ ਨੇ, ਮਹਾਕਾਲ ਦੇ ਪ੍ਰੇਰੇ ਸਾਰੇ ਨੇੜੇ ਆ ਗਏ, ਛੇਵੇਂ ਪਾਤਸ਼ਾਹ ਦੇ ਮਹਾਕਾਲ ਦੇ ਪ੍ਰੇਰੇ, ਮੌਤ ਦੇ ਪ੍ਰੇਰੇ ਹੋਏ ਗੁਰੂ ਕੇ ਸਿੱਖਾਂ ਤੇ ਸਤਿਗੁਰਾਂ ਦੇ ਨੇੜੇ ਆ ਟੁੱਕੇ ਹਨ।
ਨਚੀ ਜੋ ਗਣੀਆਤ ਤਾਰੇ ਕਪਾਲਾ,
ਉਧਰ 64 ਜੋਗਣੀਆਂ ਨੱਚਣ ਲੱਗੀਆਂ ਕਿਲਕਾਰੀਆਂ ਮਾਰ ਕੇ, ਹੁਣ ਮਚੇਗਾ ਜੰਗ, ਤੁਰਕ ਆ ਗਏ ਨੇ ਨੇੜੇ, ਹੁਣ ਗੁਰੂ ਕੇ ਸਤਿਗੁਰਾਂ ਦੇ ਸੂਰਮਿਆਂ ਤੇ ਸਤਿਗੁਰਾਂ ਨੇ ਇਹੋ ਜਿਹੇ ਤਿੱਖੇ ਤੀਰ ਚਲਾਉਣੇ ਕਿ ਮਾਰ ਮਾਰ ਤੁਰਕਾਂ ਨੂੰ ਪਥਲ ਦੇਣਾ। ਜੋਗਣੀਆਂ ਨੱਚੀਆਂ, ਹੱਥਾਂ ਵਿੱਚ ਖੱਪਰ ਧਾਰਨ ਕਰਕੇ, ਕਪਾਲ ਧਾਰਨ ਕਰਕੇ,
ਪਖੈ ਮਾਸ ਗੋ ਮਾਏ ਕਹਿ ਕਹਿ ਕੰਕੰ ਅਗਾਏ,
ਸ਼ਰੋਣ ਭਰ ਕੇ ਸੂਰਮਿਆਂ ਦਾ ਖੂਨ ਭਰ ਕੇ ਪੀ ਕੇ ਕਰਾਲ ਰੂਪ ਧਾਰਨ ਕਰਦੀਆਂ ਨੇ, ਪੈਰੋਂ ਜੰਗ ਦੇ ਮੈਦਾਨ ਦੇ ਵਿੱਚ ਪਾ ਕੇ ਖੁਸ਼ੀ ਕਰ ਰਿਹਾ ਗਿੱਦੜ ਤੇ ਹੋਰ ਜਿਹੜੇ ਸ਼ਿਕਾਰੀ ਕੂਕਰ ਆਦਿਕ ਨੇ, ਉਹ ਜੰਗ ਦੇ ਮੈਦਾਨ ਚ ਸੂਰਮਿਆਂ ਦਾ ਮਾਸ ਖਾ ਕੇ, ਗਿਰਜਾ ਸੂਰਮਿਆਂ ਦਾ ਮਾਸ ਖਾ ਕੇ ਪੇਟ ਭਰ ਰਹੀਆਂ ਹਨ।
ਮਹਾਕਾਕ ਬੋਲੈ ਉਡਨ ਤੇ ਪਰਮਾਏ,
ਉੱਡਦੇ ਨਜ਼ਰ ਆ ਰਹੇ ਨੇ ਜੰਗ ਦੇ ਮੈਦਾਨ ਦੇ ਵਿੱਚ, ਬੜਾ ਭਿਆਨਕ ਰੂਪ ਬਣਿਆ ਹੋਇਆ, ਉੱਡਦੇ ਹੋਏ ਸੱਜੇ ਖੱਬੇ ਭਰਮ ਰਹੇ ਹਨ।
ਤੇ ਮਾਸ ਹਾਰੇ ਮਿਲੇ ਬ੍ਰਿੰਦ ਆਏ,
ਜਿੰਨੇ ਮਾਸਾਹਾਰੀ ਸ਼ਿਕਾਰੀ ਜਾਨਵਰ ਪੰਛੀ ਆਦਿਕ ਨੇ ਸਭ ਇਕੱਠੇ ਹੋ ਕੇ ਜੰਗ ਦੀ ਭੂਮੀ ਵਿੱਚ ਆ ਪਹੁੰਚੇ ਸੂਰਮਿਆਂ ਦਾ ਮਾਸ ਭਖਣ ਵਾਸਤੇ।
ਬਾਦੜੀ ਛੰਦ ਦਲ ਟੁਕੇ ਦੋਏ ਕਰ ਮਾਰ ਮਾਰ,
ਦੋਵਾਂ ਪਾਸਿਓਂ ਦਲ ਟੁੱਕ ਗਏ, ਮਾਰੋ ਮਾਰ ਕਰਦਿਆਂ ਟੁੱਕ ਕੇ ਨੇੜੇ ਹੋ ਗਏ ਨੇ।
ਉਹ ਛੁੱਟੀ ਤੁਪਕ ਗੋਰੀ ਪ੍ਰਹਾਰ,
ਬੰਦੂਕਾਂ ਬਹੁਤ ਚੱਲੀਆਂ, ਗੋਲੀਆਂ ਦੇ ਬਹੁਤ ਸਾਰੇ ਪ੍ਰਹਾਰ ਹੋਏ।
ਗਿਰ ਪਰੇ ਸੁਰ ਫੁੱਟੇ ਸਰੀਰ,
ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਡਿੱਗ ਪਏ ਜ਼ਮੀਨ ਦੇ ਉੱਤੇ, ਸਰੀਰ ਫੁੱਟ ਗਏ, ਪਸਲੀਆਂ ਫੁੱਟ ਗਈਆਂ, ਜੇ ਸਿਰ ਤੇ ਵੱਜੀ ਤੇ ਸਿਰ ਫੁੱਟ ਗਿਆ।
ਹਾਏ ਫਿਰੈ ਛੋਚ ਜਬ ਮਰਤ ਵੀਰ,
ਜਦੋਂ ਸੂਰਮੇ ਮਾਰੇ ਜਾਂਦੇ ਤੇ ਘੋੜੇ ਖਾਲੀ ਜੰਗ ਦੇ ਮੈਦਾਨ ਚ ਤੁਰੇ ਫਿਰਦੇ ਨੇ, ਲਾਵੇਂ ਹੀ ਜੰਗ ਦੇ ਮੈਦਾਨ ਚ ਤੁਰੇ ਫਿਰਦੇ ਨੇ।
ਦੋ ਦਿਸ਼ਨ ਬ੍ਰਿੰਦ ਗੁਲਕਾ ਚਲੰਤ,
ਦੋਵਾਂ ਪਾਸਿਓਂ ਗੋਲੀਆਂ ਚੱਲ ਰਹੀਆਂ, ਕੜਾ ਕਾੜ ਗੋਲੀਆਂ ਦੀ ਹੋ ਰਹੀ, ਦੋਵਾਂ ਪਾਸਿਓਂ ਗੋਲੀਆਂ ਚੱਲ ਰਹੀਆਂ ਨੇ।
ਜਨ ਚੇਤ ਮਾਸੀ ਉੱਚੇ ਪਰੰਤ,
ਮਾਨੋ ਚੇਤ ਦੇ ਮਹੀਨੇ ਵਿਚ ਓਲੇ ਪੈ ਰਹੇ ਨੇ, ਗੜੇ ਵਸ ਰਹੇ ਨੇ, ਏਦਾਂ ਗੋਲੀਆਂ ਚੱਲਦੀਆਂ ਹਨ।
ਇਤੀ ਉਤ ਪਰਮਾਏ ਕੋਰੇ ਤਵਾਏ,
ਇਧਰ ਉਧਰ ਕਹਿੰਦੇ ਆ ਭਰਮਾ ਕੇ, ਘੋੜਿਆਂ ਨੂੰ ਦੌੜਾ ਕੇ ਜੰਗ ਦੇ ਮੈਦਾਨ ਚ ਗੋਲੀਆਂ ਦਾਗ ਦੇ ਚਲਾਉਂਦੇ ਨੇ।
ਬਹਾਨੇ ਤਾਕ ਤੁਪਕਨ ਚਲਾਏ,
ਔਰ ਮਾਰਦੇ ਨੇ ਤੱਕ ਤੱਕ ਕੇ ਗੋਲੀਆਂ ਚਲਾਉਂਦੇ ਤੇ ਦੁਸ਼ਮਣਾਂ ਨੂੰ ਮਾਰਦੇ ਹਨ।
ਗੁਰੂ ਹਰਗੋਬਿੰਦ ਗਮਨੇ ਅਗਾ,
ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਾ ਪ੍ਰੇਰਿਆ ਤੇ ਜੰਗ ਦੇ ਮੈਦਾਨ ਵਿਚ ਅਗਲੇ ਪਾਸੇ ਜਿਧਰੋਂ ਤੁਰਕ ਆ ਰਹੇ ਸਨ ਉਸ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਆ ਗਏ।
ਦ੍ਰਿੜ ਚਾਂਪ ਆਪ ਕਰ ਲੀਨ ਤਾਰ,
ਮਹਾਰਾਜ ਜੀ ਨੇ ਦ੍ਰਿੜ ਕਠੋਰ ਧਨਖ ਆਪਣੇ ਹੱਥ ਦੇ ਵਿਚ ਧਾਰਨ ਕੀਤਾ, ਬੜਾ ਕਠੋਰ ਤੇ ਗੰਡੀਵ ਧਨਖ ਹੈ ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਚ ਧਾਰਨ ਕੀਤਾ ਹੈ।
ਦਸ ਤਰਕਸ਼ਰ ਆਗੇ ਚਲਾਏ,
ਦਸ ਪੱਥੇ ਤੀਰਾਂ ਦੇ ਭਰ ਕੇ ਪਹਿਲਾਂ ਮਹਾਰਾਜ ਜੀ ਚਲਾ ਚੁੱਕੇ ਨੇ ਜੰਗ ਦੇ ਮੈਦਾਨ ਚ। ਦਸ ਪੱਥੇ, ਇੱਕ ਪੱਥੇ ਵਿਚ ਕਈ ਤੀਰ ਆ ਜਾਂਦੇ ਨੇ, ਦਸ ਪੱਥੇ ਤੀਰਾਂ ਦੇ ਭਰ ਕੇ ਛੇਵੇਂ ਪਾਤਸ਼ਾਹ ਜੀ ਪਹਿਲਾਂ ਚਲਾ ਚੁੱਕੇ ਹਨ।
ਪੁਨ ਭੋਰ ਫੇਰ ਨੀਕੇ ਮੰਗਾਏ,
ਜਦੋਂ ਚੱਲ ਚੁੱਕੇ ਫਿਰ ਹੋਰ ਪੱਥੇ ਤੀਰਾਂ ਦੇ ਭਰ ਕੇ ਮਹਾਰਾਜ ਜੀ ਨੇ ਮੰਗਵਾ ਲਏ, ਬੜੇ ਬੜੇ ਵਧੀਆ ਤਿੱਖੇ ਤੀਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਮੰਗਵਾਏ ਨੇ ਚਲਾਉਣ ਵਾਸਤੇ।
ਖਰ ਖਪਰੇ ਅੰਜਲ ਕੇ ਸਮਾਨ,
ਚਾਰ ਚਾਰ ਉਂਗਲ ਚੌੜੇ ਬੁੱਕ ਬੁੱਕ ਜਿੰਨੇ ਚੌੜੇ ਤੀਰ ਖਪਰੇ ਉਹ ਮਹਾਰਾਜ ਜੀ ਨੇ ਪੱਥਿਆਂ ਚ ਪਵਾ ਕੇ ਮੰਗਾਏ ਹਨ।
ਸਮਸੇਲ ਜਿਤਕ ਤੁੱਕੇ ਮਾਰ,
ਫਿਰ ਹੋਰ ਵੀ ਤੀਰਾਂ ਦੀਆਂ ਵੱਖੋ ਵੱਖਰੀਆਂ ਕਿਸਮਾਂ ਹੁੰਦੀਆਂ, ਤਿੱਖੇ ਤੀਰ ਜਿਹੜੇ ਬਰਛੇ ਦੇ ਸਮਾਨ ਬਣੇ ਹੁੰਦੇ ਨੇ, ਬਰਛੀ ਦੇ ਸਮਾਨ, ਸੇਲ ਨਾਮ ਹੈ ਬਰਛੀ ਦਾ, ਬਰਛੀ ਦੇ ਸਮਾਨ ਜਿਨ੍ਹਾਂ ਦੇ ਮੂੰਹ ਨੇ, ਇਹੋ ਜੇ ਤਿੱਖੇ ਤੀਰ ਮਹਾਰਾਜ ਜੀ ਨੇ ਮੰਗਾਏ ਹਨ।
ਅਰਧ ਚੰਦਰ ਜਥਾ ਤਿਸਕੇ ਆਕਾਰ,
ਅਰਧ ਚੰਦਰੇ ਚੰਦ ਵਾਂਗੂ ਅੱਧਾ ਚੰਨ ਬਣਿਆ ਹੁੰਦਾ ਤੀਰ ਦੇ ਉੱਤੇ। ਇਹ ਖਾਲਸਾ ਜੀ ਵੈਰੀ ਦਾ ਜਿਹੜਾ ਧਨਕ ਹੈ ਉਹਦਾ ਚਿਲਾ ਤੋੜਨ ਵਾਸਤੇ ਜਾਂ ਉਹਦੀ ਸਾਹ ਰਗ ਨੂੰ ਤੋੜਨ ਵਾਸਤੇ ਚਲਾਇਆ ਜਾਂਦਾ। ਕਹਿੰਦੇ ਉਹ ਅਰਧ ਚੰਦਰੇ ਤੀਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਸਰ ਮੀਨ ਮੁਖੇ ਜਿਨ ਅਧਿਕ ਮਾਰ,
ਫਿਰ ਮੀਨ ਮੁਖੇ ਜਿਨ੍ਹਾਂ ਦੇ ਮੱਛੀ ਦੇ ਸਮਾਨ ਮੂੰਹ ਬਣੇ ਹੋਏ ਨੇ, ਇਹੋ ਜੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਮੰਗਾਏ ਜਿਨ੍ਹਾਂ ਦੀ ਬੜੀ ਭਿਆਨਕ ਅਧਿਕ ਮਾਰ ਹੈ।
ਘਰ ਕੰਟਕ ਸੇ ਕੇ ਤਕਰਾਏ,
ਕਈ ਕੰਡਿਆਂ ਵਾਂਗਰ ਤਿੱਖੇ, ਜਿਵੇਂ ਕੰਡਾ ਹੁੰਦਾ ਨਾ ਕੰਡੇ ਦੇ ਸਮਾਨ, ਜਿਵੇਂ ਤਿੱਖੇ ਬੜੇ ਤੇਜ਼ ਕਰਾਏ ਹੋਏ ਉਹ ਮਹਾਰਾਜ ਜੀ ਨੇ ਕਢਾ ਕੇ ਮੰਗਵਾਏ ਹਨ।
ਸਭ ਚਲੇ ਸ਼ੌਂਕ ਜਨ ਨਾਗ ਜਾਏ,
ਚਿਲੇ ਤੇ ਚਾੜ ਚਾੜ ਕੇ ਮਹਾਰਾਜ ਜੀ ਛੱਡਣ ਲੱਗੇ, ਕੰਨਾਂ ਤੱਕ ਖਿੱਚ ਕੇ ਤੰਦੀ ਮਹਾਰਾਜ ਜੀ ਤੀਰ ਛੱਡਦੇ ਨੇ, ਨਾਗਾਂ ਦੇ ਸਮਾਨ ਉਹ ਤੀਰ ਸ਼ੂਕਦੇ ਚੱਲਦੇ ਨੇ।
ਜਬ ਪਰੇ ਸੈਨ ਤੁਰਕਾਂ ਮਾਂ,
ਜਦੋਂ ਸਤਿਗੁਰਾਂ ਦੇ ਚਲਾਏ ਹੋਏ ਤੀਰ ਤੁਰਕਾਂ ਦੀ ਸੈਨਾ ਦੇ ਉੱਤੇ ਜਾ ਕੇ ਵੱਜਦੇ ਨੇ ਤੇ ਬੜੀ ਭਿਆਨਕ ਮਾਰ ਮਚਾਉਂਦੇ ਹਨ।
ਚਲ ਸਾਬ ਸ਼ੀਗਰ ਸੁਪਟਨ ਲਗਾਏ,
ਜਿਹਨੂੰ ਸੂਰਮੇ ਨੂੰ ਜਾ ਕੇ ਤੀਰ ਵੱਜਦਾ ਸਾਫ ਹੀ ਪਾਰ ਨਿਕਲ ਜਾਂਦਾ ਹੈ। ਕਹਿੰਦੇ ਖੂਨ ਤੱਕ ਨਹੀਂ ਲੱਗਦਾ ਉਸ ਤੀਰ ਨੂੰ, ਇੰਨੀ ਤੇਜ਼ੀ ਨਾਲ ਵਿੱਚੋਂ ਨਿਕਲਦਾ ਸਰੀਰ ਦੇ ਕਿ ਪਾਰ ਨਿਕਲ ਜਾਂਦਾ, ਪਾਰ ਨਿਕਲ ਕੇ ਦੂਜੇ ਦੇ ਤੀਜੇ ਦੇ, ਕਹਿੰਦੇ ਏਦਾਂ ਕਈ ਕਈ ਸੂਰਮਿਆਂ ਦੀਆਂ ਛਾਤੀਆਂ ਨੂੰ ਗੁਰੂ ਸਾਹਿਬ ਦੇ ਤੀਰ ਵਿੰਨਦੇ ਜਾ ਰਹੇ ਨੇ।
ਇੱਕ ਬੇਦ ਦੁਤੀਆ ਕੋ ਲਗਾਏ,
ਕਹਿੰਦੇ ਇੱਕ ਤੀਰ ਮਹਾਰਾਜ ਜੀ ਦਾ ਚੱਲਦਾ ਹੈ ਤੇ ਕਈ ਕਈ ਸੂਰਮੇ ਜ਼ਮੀਨ ਤੇ ਡਿੱਗਦੇ ਨੇ, ਕਿਉਂਕਿ ਇੱਕ ਦੀ ਛਾਤੀ ਨੂੰ ਚੀਰ ਕੇ ਤੀਰ ਪਾਰ ਨਿਕਲ ਜਾਂਦਾ ਹੈ ਤੇ ਫਿਰ ਦੂਜੇ ਨੂੰ ਜਾ ਕੇ ਵੱਜਦਾ ਹੈ।
ਤੇ ਛੇਦ ਤੀਸਰੇ ਕਰੈ ਖਾਏ,
ਦੂਜੇ ਨੂੰ ਮਾਰ ਕੇ ਫਿਰ ਤੀਜੇ ਨੂੰ ਵੀ ਜ਼ਖਮੀ ਕਰਦਾ, ਤੀਜੇ ਦੇ ਸਰੀਰ ਨੂੰ ਵੀ ਨਿਕਲ ਜਾਂਦਾ ਚੀਰ ਕੇ। ਜੇ ਘੋੜਾ ਆ ਜਾਏ ਅੱਗੇ, ਹਾਥੀ ਵੀ ਆ ਜਾਏ ਤੇ ਹਾਥੀ ਨੂੰ ਵੀ ਚੀਰ ਕੇ ਪਾਰ ਨਿਕਲ ਜਾਂਦਾ ਹੈ।
ਆਏ ਹੋਏ ਕੇ ਪੱਟ ਜਿਸ ਕੇ ਲਗੰਤ,
ਭਾਵੇਂ ਘੋੜਾ ਖੜਾ ਹੈ ਤੇ ਭਾਵੇਂ ਕੋਈ ਸੂਰਮਾ ਖਲੋਤਾ ਹੈ, ਜਿਹਨੂੰ ਛੇਵੇਂ ਪਾਤਸ਼ਾਹ ਦਾ ਤੀਰ ਜਾ ਕੇ ਵੱਜਦਾ ਉਹ ਪਾਰ ਨਿਕਲ ਜਾਂਦਾ ਤੇ ਨਾਲ ਹੀ ਮਾਰਿਆ ਜਾਂਦਾ ਹੈ।
ਮੈਂ ਬਚੈ ਫਿਰ ਤੋਰਨ ਗਿਰੰਤ,
ਕਹਿੰਦੇ ਭਾਵੇਂ ਘੋੜਾ ਤੇ ਭਾਵੇਂ ਸੂਰਮਾ, ਜਿਹਨੂੰ ਮੇਰੇ ਛੇਵੇਂ ਪਾਤਸ਼ਾਹ ਦਾ ਚਲਾਇਆ ਤੀਰ ਵੱਜਦਾ ਉਹ ਡਿੱਗ ਪੈਂਦਾ ਜ਼ਮੀਨ ਤੇ, ਉਹ ਮੁੜ ਕੇ ਉੱਠਣ ਜੋਗਾ ਨਹੀਂ ਰਹਿੰਦਾ, ਲੜਨ ਜੋਗਾ ਨਹੀਂ ਰਹਿੰਦਾ। ਘੋੜਾ ਵੀ ਮਾਰਿਆ ਜਾਂਦਾ ਤੇ ਸੂਰਮਾ ਵੀ ਮਾਰਿਆ ਜਾਂਦਾ ਹੈ।
ਤਬ ਲੱਗੇ ਗਿਰਨ ਜੋਧਾ ਬਿਸਾ,
ਦੜ 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 ਕਰਕੇ ਸੂਰਮੇ ਡਿੱਗਣ ਲੱਗੇ ਜਦੋਂ ਛੇਵੇਂ ਪਾਤਸ਼ਾਹ ਦੇ ਤੀਰ ਚੱਲੇ। ਕਹਿੰਦੇ ਇੰਨੀ ਸ਼ੂਕ ਦੇ ਹੋਏ ਤੀਰ ਚੱਲ ਰਹੇ ਨੇ ਕਿ ਦੜ 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 ਕਰਕੇ ਸੂਰਮੇ ਡਿੱਗਦੇ ਚੱਲੇ ਜਾ ਰਹੇ ਨੇ, ਜਿਵੇਂ ਕੋਈ ਤਰਖਾਣ ਕਿਸੇ ਦਰਖਤਾਂ ਨੂੰ ਵੱਢ ਵੱਢ ਕੇ ਢੇਰ ਲਾਈ ਜਾਂਦਾ ਨਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੀਰ ਚਲਾ ਕੇ ਸੂਰਮਿਆਂ ਨੂੰ ਮਾਰ ਕੇ ਜ਼ਮੀਨ ਤੇ ਸਵਾਂਦੇ ਚਲੇ ਜਾ ਰਹੇ ਨੇ।
ਪਰਖੰਤ ਮਾਨ ਛੂਟੇ ਕਰਾ,
ਕੱਲਾ ਕੱਲਾ ਤੀਰ ਚਲਾ ਕੇ ਮਹਾਰਾਜ ਜੀ ਪਰਖਦੇ ਨੇ, ਕਹਿੰਦੇ ਲਿਆਈ ਯਾਰ ਤੂੰ ਚੰਦਰਾ, ਇਹ ਚਲਾ ਕੇ ਵੇਖੀਏ ਕਿੰਨੀ ਕੁ ਮਾਰ ਕਰਦਾ। ਕਹਿੰਦੇ ਲਿਆਈ ਵੀ ਮੀਨ ਮੁਖਾ, ਇਹ ਚਲਾ ਕੇ ਵੇਖੀਏ। ਕੱਲਾ ਕੱਲਾ ਤੀਰ ਚਲਾ ਕੇ ਮਹਾਰਾਜ ਜੀ ਫਿਰ ਉਸ ਤੀਰ ਨੂੰ ਪਰਖ ਕੇ ਵੇਖਦੇ ਨੇ ਕਿ ਕਿੰਨੀ ਕੁ ਮਾਰ ਕਰਦਾ ਹੈ।
ਇਹ ਗੁਰੂ ਆਤ ਕੇ ਲਗਤ ਆਏ,
ਜਦੋਂ ਤੀਰ ਤੁਰਕਾਂ ਨੂੰ ਜਾ ਕੇ ਵੱਜਦੇ ਨੇ ਨਾ ਤੇ ਉਹ ਤੀਰ ਚੁੱਕਦੇ, ਜਦੋਂ ਤੀਰ ਸਾਫ਼ ਨਿਕਲ ਜਾਂਦਾ ਕਈਆਂ ਨੂੰ ਮਾਰ ਦਿੰਦਾ ਨਾ ਤੇ ਤੀਰ ਠੰਡਾ ਹੁੰਦਾ ਤੇ ਠੰਡਾ ਹੋਇਆ ਤੀਰ ਚੁੱਕ ਕੇ ਫਿਰ ਪਰਖਦੇ ਨੇ, ਚੰਗੀ ਤਰ੍ਹਾਂ ਵੇਖਦੇ ਨੇ ਤੇ ਤੁਰਕ ਕਹਿੰਦੇ ਮੁਖਲਿਸ ਖਾਨ ਨੂੰ ਜਾ ਕੇ, ਕਹਿੰਦਾ ਮੁਖਲਿਸ ਖਾਨ ਨਵਾਬ ਸਾਹਿਬ ਆਹ ਤੀਰ ਨੇ ਵੇਖੋ, ਬੁੱਕ ਜਿੰਨਾ ਚੌੜਾ ਤੀਰ ਹੈ, ਚਾਰ ਚਾਰ ਉਂਗਲ ਖੱਪਰੇ ਚੌੜੇ ਤੀਰ ਵਿਖਾਂਦੇ। ਕਹਿੰਦੇ ਗੁਰੂ ਸਾਹਿਬ ਦੇ ਹੱਥ ਤੋਂ ਚੱਲੇ ਹੋਏ ਤੀਰ ਹਨ।
ਹੈ ਪਟਨ ਅਨੇਕਨ ਬਿਦਤ ਜਾਏ,
ਦੇਖੋ ਭਾਵੇਂ ਘੋੜੇ ਨੂੰ ਵੱਜੇ ਤੇ ਭਾਵੇਂ ਸੂਰਮੇ ਨੂੰ ਵੱਜੇ, ਬਸ ਵਿੰਨਦਾ ਹੀ ਚੱਲਿਆ ਜਾਂਦਾ ਹੈ। ਕਈ ਕਈ ਸੂਰਮਿਆਂ ਕਈ ਕਈ ਘੋੜਿਆਂ ਨੂੰ ਵਿੰਨ ਕੇ ਗੁਰੂ ਸਾਹਿਬ ਦੇ ਤੀਰ ਚੱਲਦੇ ਨੇ।
ਬਹੁ ਬੜੇ ਮੋਟੇ ਦੇਖ ਦੇਖ,
ਬੜੇ ਵੱਡੇ ਵੱਡੇ ਤੇ ਮੋਟੇ ਮੋਟੇ ਤੀਰ ਨੇ, ਆਮ ਬੰਦਾ ਤੇ ਇਹਨਾਂ ਨੂੰ ਚੁੱਕਣਾ ਵੀ ਔਖਾ ਸਮਝਦਾ ਤੇ ਗੁਰੂ ਸਾਹਿਬ ਚਿਲੇ ਤੇ ਰੱਖ ਕੇ ਇਹਨਾਂ ਨੂੰ ਚਲਾਉਂਦੇ ਨੇ।
ਜੇ ਜੀਤ ਤਰਾਸ ਧਰਤੇ ਵਿਸ਼ੇਕ,
ਕਹਿੰਦੇ ਜਿਹੜੇ ਮਾਰੇ ਗਏ ਤਾਂ ਮਰ ਗਏ ਤੀਰਾਂ ਨਾਲ, ਪਰ ਜਿਹੜੇ ਜੀਵਦੇ ਨੇ ਉਹ ਜਦੋਂ ਤੀਰ ਵੇਖਦੇ ਨੇ ਕਹਿੰਦੇ ਕਿਤੇ ਮੈਨੂੰ ਨਾ ਆ ਵੱਜੇ, ਵੇਖ ਕੇ ਡਰ ਜਾਂਦੇ, ਸਹਿਮ ਜਾਂਦੇ, ਭੈ ਭੀਤ ਹੋ ਰਹੇ ਨੇ ਗੁਰੂ ਸਾਹਿਬ ਦੇ ਉਹਨਾਂ ਤੀਰਾਂ ਨੂੰ ਵੇਖ ਵੇਖ ਕੇ।
ਇਸ ਸਮੇਂ ਕੌਣ ਸਾ ਕਹਿ ਚਲਾਏ,
ਜਦੋਂ ਤੀਰ ਵੇਖਦੇ ਨੇ ਨਾ ਸਤਿਗੁਰਾਂ ਦੇ ਤੇ ਵਿਸ਼ੇਸ਼ ਤੀਰਾਂ ਨੂੰ ਵੇਖ ਕੇ ਕਹਿੰਦੇ ਇਸ ਸਮੇਂ ਵਿੱਚ ਆਹ ਜਿਹੜਾ ਹੁਣ ਸਮਾਂ ਚੱਲ ਰਿਹਾ, ਇਹੋ ਜਿਹੇ ਸਮੇਂ ਚ ਇਹੋ ਜਿਹੇ ਤੀਰ ਸੁਣਿਆ ਸੀ ਪਹਿਲਾਂ ਸਤਿਯੁਗ ਤ੍ਰੇਤੇ ਚ ਇੱਦਾਂ ਦੇ ਤੀਰ ਚੱਲਦੇ ਸੀ, ਪਰ ਅੱਜ ਦੇ ਸਮੇਂ ਚ ਇਹੋ ਜਿਹੇ ਤੀਰ ਭਲਾ ਕੌਣ ਚਲਾ ਸਕਦਾ ਹੈ।
ਬੜ ਇਨੋ ਚਿਤ ਧਨ ਜੋ ਕਰਾਏ,
ਕਹਿੰਦੇ ਇਹੋ ਜਿਹੇ ਵੱਡੇ ਤੀਰਾਂ ਨੂੰ ਚਲਾਉਣ ਵਾਸਤੇ ਜਿਹੜਾ ਤਨਖ ਚਾਹੀਦਾ ਉਹ ਬੜਾ ਕਠੋਰ ਚਾਹੀਦਾ, ਉਹ ਬੜਾ ਮਜ਼ਬੂਤ ਚਾਹੀਦਾ, ਉਹ ਤਾਂ ਆਮ ਕਿਸੇ ਬੰਦੇ ਕੋਲੋਂ ਚੁੱਕਿਆ ਨਾ ਜਾਵੇ। ਜਿਹੋ ਜੇ ਤੀਰ ਇਹ ਚੱਲਦੇ ਗੁਰੂ ਸਾਹਿਬ ਦੇ ਆ ਰਹੇ ਹਨ,
ਕੋ ਸਕੈਂਚ ਬੜ ਹੋਏ ਕਠੋਰ,
ਤੀਰਾਂ ਨੂੰ ਚਲਾਉਣ ਵਾਸਤੇ ਕਠੋਰ ਤਨਖ ਚਾਹੀਦਾ। ਅੱਜ ਦੇ ਸਮੇਂ ਚ ਕੌਣ ਐਸਾ ਬਲੀ ਜਿਹੜਾ ਐਡੇ ਕਠੋਰ ਤਨਖ ਨੂੰ ਖਿੱਚ ਕੇ ਚਲਾ ਸਕੇ।
ਇਸ ਤਰੇ ਜੋਰ ਬੋ ਪਟਨ ਫੇ ਫੋਰ,
ਇਹੋ ਜਿਹਾ ਜੋਰ ਧਾਰਨ ਕਰਕੇ ਪਟਾਂ ਤੇ ਸੂਰਮਿਆਂ ਦੀਆਂ ਛਾਤੀਆਂ ਨੂੰ ਤੋੜ ਸੁੱਟੇ ਜਿਵੇਂ ਗੁਰੂ ਜੀ ਸੁੱਟ ਰਹੇ ਨੇ।
ਮੈਂ ਬਚੈ ਗਜਿੰਦ ਜੇ ਲਗਤ ਜਾਏ,
ਦੇਖੋ ਜਿਹੜੇ ਤੀਰ ਗੁਰੂ ਸਾਹਿਬ ਚਲਾ ਰਹੇ ਨੇ ਨਾ, ਜੇ ਹਾਥੀ ਨੂੰ ਜਾ ਕੇ ਵੱਜਦਾ ਤੇ ਹਾਥੀ ਵੀ ਜਿਉਂਦਾ ਨਹੀਂ ਬਚਦਾ, ਹਾਥੀ ਵੀ ਮਾਰਿਆ ਜਾਂਦਾ ਇਹੋ ਜਿਹੇ ਤੀਰ ਚੱਲਦੇ ਨੇ।
ਹਾਏ ਨਰਨ ਕੌਣ ਗਿਣਹੀ ਕਰਾਏ,
ਜਿਹੜੇ ਆਮ ਬੰਦੇ ਤੇ ਨਰ ਘੋੜੇ ਨੇ ਉਹਨਾਂ ਦੀ ਤਾਂ ਗਿਣਤੀ ਕੀ ਹੈ, ਤਾਂ ਹਾਥੀਆਂ ਨੂੰ ਨਹੀਂ ਜਿਉਂਦਾ ਛੱਡਦੇ, ਇੰਨੇ ਤਿੱਖੇ ਤੀਰ ਨੇ ਗੁਰੂ ਸਾਹਿਬ ਪਤਾ ਨੀ ਕਿੰਨੀ ਤਾਕਤ ਨਾਲ ਤਾਣ ਨਾਲ ਚਲਾ ਰਹੇ ਨੇ। ਆਮ ਬੰਦਾ ਤਾਂ ਇਹੋ ਜਿਹੇ ਤਨਖ ਨੂੰ ਚੁੱਕ ਨੀ ਸਕਦਾ, ਜਿਹੋ ਜਿਹਾ ਤਨਖ ਚੁੱਕ ਕੇ ਗੁਰੂ ਸਾਹਿਬ ਚਲਾਉਂਦੇ ਹੋਣਗੇ। ਕਹਿੰਦੇ ਵੇਖੋ ਇਹ ਤੀਰ ਤਾਂ ਹਾਥੀਆਂ ਨੂੰ ਵੀ ਮਾਰ ਕੇ ਸੁੱਟੀ ਜਾਂਦੇ ਨੇ, ਘੋੜੇ ਤਾਂ ਬੰਦੇ ਨਾਲ ਤੀਰਾਂ ਦੇ ਸਾਹਮਣੇ ਕੀ ਖੜਨਗੇ।
ਸਭ ਮੁਗਲ ਸਿੱਖਾਂ ਕੋ ਕੈਤ ਜਾਏ,
ਮੁਗਲ ਸਿੱਖਾਂ ਨੂੰ ਜਾ ਕੇ ਵਿਖਾਂਦੇ ਨੇ ਤੁਰਕ ਤੀਰ, ਕਹਿੰਦੇ ਨਵਾਬ ਸਾਹਿਬ ਆਹ ਵੇਖੋ ਤੀਰ ਗੁਰੂ ਨੇ ਚਲਾਇਆ, ਆਹ ਖਪਰਾ ਤੀਰ ਆਰਧ ਚੰਦਰਾ ਹੈ, ਆ ਮੀਨ ਮੁਖਾ ਹੈ, ਇਹ ਛੇਵੇਂ ਪਾਤਸ਼ਾਹ ਦਾ ਚਲਾਇਆ ਹੋਇਆ ਤੀਰ ਹੈ।
ਇਹ ਦੇਖੋ ਤੀਰ ਗੁਰ ਗਨ ਚਲਾਏ,
ਵਖਾਂਦੇ ਮੁਖਲਿਸ ਖਾਨ ਨੂੰ, ਕਹਿੰਦੇ ਆ ਵੇਖੋ ਆ ਤੀਰ ਨੇ ਚਾਰ ਬੰਦੇ ਮਾਰੇ ਨੇ, ਚਾਰਾਂ ਨੂੰ ਮਾਰ ਕੇ ਆ ਤੀਰ ਠੰਡਾ ਹੋਇਆ, ਕਹਿੰਦੇ ਆ ਤਿੰਨਾਂ ਚੋਂ ਨਿਕਲਿਆ, ਇਹਨੇ ਚਾਰ ਘੋੜੇ ਮਾਰ ਦਿੱਤੇ ਨੇ, ਕਹਿੰਦੇ ਕੱਲਾ ਕੱਲਾ ਤੀਰ ਚੁੱਕ ਕੇ ਮੁਖਲਿਸ ਖਾਨ ਨੂੰ ਜਾ ਕੇ ਵਿਖਾਉਂਦੇ ਨੇ।
ਰਹੋ ਥੇਰੇ ਨਾਲ ਕਰਤ ਆਪ,
ਨਵਾਬ ਸਾਹਿਬ ਜੇ ਤੁਸੀਂ ਇੱਥੇ ਖਲੋ ਕੇ ਜੰਗ ਦੇ ਮੈਦਾਨ ਵਿੱਚ ਇੱਥੇ ਇਸੇ ਤਰ੍ਹਾਂ ਹੀ ਲੜਦੇ ਰਹੇ,
ਕਿਤਕ ਕਾਲ ਪਾਟੇ ਨੇ ਖਾਪ,
ਵੇਖਦਿਆਂ ਵੇਖਦਿਆਂ ਗੁਰੂ ਨੇ ਸਾਰਿਆਂ ਨੂੰ ਮਾਰ ਮੁਕਾਉਣਾ, ਸਾਰਿਆਂ ਨੂੰ ਖਤਮ ਕਰ ਦੇਣਾ ਜਿਹੋ ਤਰੀਕੇ ਨਾਲ ਉਹ ਤੀਰ ਚਲਾ ਰਹੇ ਨੇ, ਉਹਨਾਂ ਨੇ ਵੇਖਦਿਆਂ ਵੇਖਦਿਆਂ ਸਾਰਿਆਂ ਨੂੰ ਖਪਾ ਦੇਣਾ।
ਇੱਕ ਤੀਰ ਸੰਗ ਦੇ ਬਹੁਤ ਕਾਏ,
ਗੁਰੂ ਜੀ ਇੱਕ ਤੀਰ ਨਾਲ ਬਹੁਤਿਆਂ ਨੂੰ ਮਾਰ ਰਹੇ ਨੇ, ਬਹੁਤਿਆਂ ਨੂੰ ਖਤਮ ਕਰ ਰਹੇ ਨੇ।
ਮੈਂ ਸਮੈ ਹੋਤ ਪਟ ਤ੍ਰਾਸ ਪਾਏ,
ਸੂਰਮੇ ਡਰ ਰਹੇ ਨੇ ਤੇ ਕੋਈ ਸਾਹਮਣੇ ਜਾਣ ਦਾ ਹੌਸਲਾ ਨਹੀਂ ਕਰ ਰਿਹਾ, ਜਦੋਂ ਤੀਰ ਚਲਾਉਂਦੇ ਨੇ ਤੇ ਉਹਨਾਂ ਦੇ ਸਾਹਮਣੇ ਜਾਣ ਦਾ ਕੋਈ ਹੌਸਲਾ ਨਹੀਂ ਕਰ ਰਿਹਾ।
ਹੋਣੀ ਤੋਏ ਹੱਲਾ ਕਰਿਓ,
ਕਹਿੰਦੇ ਹੁਣ ਇੱਥੇ ਜੇ ਖਲੋਤੇ ਰਹੇ ਤੇ ਗੁਰੂ ਨੇ ਨਿਬੇੜ ਦੇਣਾ ਸਾਰਿਆਂ ਨੂੰ, ਇੱਥੇ ਖਲੋ ਕੇ ਜੰਗ ਕਰਨ ਦਾ ਨਹੀਂ ਸਮਾਂ, ਅੱਗੇ ਹੋ ਕੇ ਹੱਲਾ ਕਰ ਲੈ ਜੇ ਜਾਨ ਬਚਾਉਣੀ ਹੈ।
ਕਰ ਖੜਗ ਜੰਗ ਤੇ ਮਾਰ ਦਿਓ,
ਤੀਰਾਂ ਨਾਲ ਨਹੀਂ ਆਪਾਂ ਉਹਨਾਂ ਦਾ ਮੁਕਾਬਲਾ ਕਰ ਸਕਦੇ, ਤੇਗ ਦਾ ਮੁਕਾਬਲਾ ਕਰ ਲੈ, ਅੱਗੇ ਹੋ ਕੇ ਖੜਕ ਦਾ ਜੰਗ ਕਰ ਲੈ, ਤੇਗ ਦਾ ਜੰਗ ਕਰ ਲੈ, ਜੇ ਮਾਰ ਸਕਦਾ ਤੇ ਮਾਰ ਲੈ।
ਪਕੜਿਓ ਨਾ ਜਾਏ ਗੁਰ ਬਲੀ ਵਿਸਾ,
ਪਤਾ ਗੁਰੂ ਫੜਿਆ ਨਹੀਂ ਜਾਣਾ, ਕਿਉਂਕਿ ਗੁਰੂ ਬੜਾ ਵਿਸ਼ਾਲ ਹੈ, ਗੁਰੂ ਬੜਾ ਬਲੀ ਹੈ।
ਗੁਰ ਬਲੀ ਵਿਸਾਲ ਜਿਨ ਕਰਿਓ ਖੇਤ ਸੰਗਰ ਕਰਾ,
ਗੁਰੂ ਬੜਾ ਬਲੀ ਹੈ, ਵਿਸ਼ਾਲ ਬਲੀ ਹੈ, ਜਿਹਨੇ ਇੰਨਾ ਭਿਆਨਕ ਸੰਗਰ ਰਚਿਆ, ਇੰਨਾ ਭਿਆਨਕ ਕਮਾਸਾਨ ਜੰਗ ਰਚਿਆ, ਉਹ ਗੁਰੂ ਸਾਡੇ ਕੋਲੋਂ ਪਕੜਿਆ ਨਹੀਂ ਜਾਣਾ।
ਸੁਣ ਮੁਗਲ ਸਿਖਾਂ ਤ੍ਰਾਸ ਤਾਰ,
ਮੁਗਲ ਸਿਖਾਂ ਦੇ ਸਿਪਾਹੀ ਆ ਕੇ ਗੁਰੂ ਸਾਹਿਬ ਦੇ ਤੀਰਾਂ ਦੀ ਉਪਮਾ ਕਰਦੇ ਤੇ ਤੀਰ ਵਿਖਾਉਂਦੇ ਨਾ ਮੁਗਲ ਸਿਖਾਂ ਨੂੰ, ਮੁਗਲ ਸਿਖਾਂ ਪਹਿਲਾਂ ਹੀ ਡਰਿਆ ਹੋਇਆ ਸੀ, ਵੇਖ ਕੇ ਹੋਰ ਡਰਦਾ ਹੈ, ਹੋਰ ਇਹਦੇ ਮਨ ਦੇ ਵਿੱਚ ਤ੍ਰਾਸ ਆਉਂਦਾ ਗੁਰੂ ਸਾਹਿਬ ਦਾ।
ਗੁਰ ਤੇ ਨਾ ਹੋਏ ਪ੍ਰਾਨਨ ਉਧਾਰ,
ਲੱਗਦਾ ਮੇਰੀ ਮੌਤ ਗੁਰੂ ਦੇ ਹੱਥੋਂ ਹੀ ਲਿਖੀ, ਸੋਝ ਰਹੀ ਹੈ ਮੁਖਲਿਸ ਖਾਂ ਨੂੰ ਕਿ ਮੇਰੀ ਮੌਤ ਗੁਰੂ ਦੇ ਹੱਥੋਂ ਲਿਖੀ ਹੈ, ਲੱਗਦਾ ਗੁਰੂ ਹੀ ਮੈਨੂੰ ਜੰਗ ਦੇ ਮੈਦਾਨ ਚ ਮਾਰਨਗੇ।
ਜਬ ਪਿੱਛੇ ਸਮੁਕ ਆਵੇਂ ਸੁਤਾਏ,
ਜਦੋਂ ਮੈਨੂੰ ਸਾਹਮਣੇ ਵੇਖ ਲੈਣਗੇ ਉਹਨਾਂ ਨੇ ਮੇਰੇ ਤੇ ਆ ਕੇ ਟੁੱਟ ਕੇ ਪੈਣਾ ਹੈ।
ਮ੍ਰਿਤੂ ਹੇਤ ਕੀਨੇ ਉਚਿਤ ਖੁਦਾਏ,
ਪਤਾ ਨੀ ਖੁਦਾ ਨੇ ਕਿਹੜੀ ਮਾੜੀ ਘੜੀ ਸੀ ਜਦੋਂ ਮੈਨੂੰ ਪ੍ਰੇਰ ਕੇ ਇੱਧਰ ਭੇਜ ਦਿੱਤਾ, ਪਤਾ ਨੀ ਕਿਹੜਾ ਉਹ ਮਾੜਾ ਸਮਾਂ ਸੀ ਜਦੋਂ ਮੈਂ ਇਸ ਪਾਸੇ ਨੂੰ ਚੱਲ ਕੇ ਆ ਗਿਆ।
ਅਬ ਬਣੇ ਨਾ ਹਟਬੇ ਪਿਛਾਰ,
ਪਿੱਛੇ ਵੀ ਨੀ ਮੁੜ ਸਕਦਾ, ਮੁਖਲਿਸ ਖਾਂ ਸੂਰਮਾ ਸੀ, ਕਹਿੰਦਾ ਹੁਣ ਮੈਂ ਪਿੱਛੇ ਵੀ ਨੀ ਮੁੜ ਸਕਦਾ, ਅੱਗੇ ਮੌਤ ਤਾਂ ਦਿਸ ਰਹੀ ਹੈ ਪਰ ਮਰਨ ਤੋਂ ਬਾਅਦ ਘੱਟੋ ਘੱਟ ਲੋਕ ਨਿੰਦਾ ਤਾਂ ਨੀ ਨਾ ਕਰਨਗੇ, ਸੁਜਸ ਤਾਂ ਕਰਨਗੇ ਵੀ ਸੂਰਮਿਆਂ ਵਾਂਗਰ ਮਰਿਆ, ਪਰ ਜੇ ਪਿੱਛੇ ਹਟਿਆ ਤੇ ਲੋਕਾਂ ਨੇ ਨਿੰਦਾ ਕਰਨੀ ਵੀ ਕਾਇਰਾਂ ਵਾਂਗਰ ਦੌੜਾ ਹੈ, ਇਸ ਕਰਕੇ ਹੁਣ ਪਿੱਛੇ ਮੁੜਨਾ ਯੋਗ ਨਹੀਂ।
ਮਰ ਗਏ ਵੀਰ ਲੜਕੇ ਜੁਜਾ,
ਅੱਗੇ ਹੋ ਕੇ ਹੁਣ ਮਰਨਾ ਪੈਣਾ, ਕਿਉਂਕਿ ਮੈਂ ਅੱਗੇ ਪਹਿਲਾਂ ਬੜੀਆਂ ਬਗਾਨੀਆਂ ਮਾਵਾਂ ਦੇ ਪੁੱਤਰ ਮਰਾ ਚੁੱਕਾ, ਲੋਕਾਂ ਨੇ ਕਹਿਣਾ ਦੂਜਿਆਂ ਦੇ ਪੁੱਤ ਮਰਵਾ ਕੇ ਤੇ ਆਪ ਜਿਉਂਦਾ ਬਚ ਕੇ ਆ ਗਿਆ, ਏਦਾਂ ਲੋਕ ਲਾਹਨਤਾਂ ਪਾਉਣਗੇ ਮੈਨੂੰ, ਤਿਰਕਾਰਾਂ ਪਾਉਣਗੇ।
ਜਿਨਕੇ ਪਰੋਸ ਤੋਂ ਯੁੱਧ ਮਾਏ,
ਜਿਨ੍ਹਾਂ ਤੇ ਭਰੋਸਾ ਕਰਕੇ ਮੈਂ ਜੰਗ ਦੇ ਮੈਦਾਨ ਵਿੱਚ ਆਇਆ ਸੀ,
ਸੋ ਮਰੇ ਵੀਰ ਦਿਖਿਆਂਤ ਨਾ ਆਏ,
ਮੇਰੇ ਉਹ ਸੂਰਮੇ ਮਾਰੇ ਗਏ ਮੈਨੂੰ ਹੁਣ ਨਜ਼ਰ ਨਹੀਂ ਪਏ ਆਉਂਦੇ, ਕਿੱਥੇ ਗਏ ਨੇ ਉਹ ਮਿਰਜ਼ਾ ਬੇਗ ਵਰਗੇ ਸੂਰਮੇ ਜਿਹੜੇ ਮੇਰੇ ਨਾਲ ਚੜ ਕੇ ਆਏ ਸਨ, ਜਿਨ੍ਹਾਂ ਦੇ ਭਰੋਸੇ ਮੈਂ ਜੰਗ ਲੜਨ ਆਇਆ ਸੀ।
ਕੁਮਲਾਏ ਬਦਨਗੀ ਦੀ ਵਿਸਾ,
ਕਹਿੰਦੇ ਏਦਾਂ ਗੀਦੀਆਂ ਵਾਂਗਰ ਹੌਸਲਾ ਬਣ ਗਿਆ ਇਹਦਾ, ਕਾਇਰਾਂ ਵਾਂਗਰ, ਤੇ ਮੂੰਹ ਕੁਮਲਾ ਗਿਆ ਮੁਖਲਿਸ ਖਾਂ ਦਾ।
ਕੰਨ ਸੁਪਾਟਿਆ ਕਾਰ ਲੀਨੇ ਸੁਨਾ,
ਇਹਨੇ ਆਪਣੇ ਨਾਲ ਦੇ ਜਿੰਨੇ ਸੂਰਮੇ ਸੀ ਉਹਨਾਂ ਨੂੰ ਸੱਦਿਆ, ਆਪਣੇ ਸੂਰਮਿਆਂ ਨੂੰ ਕੋਲ ਬੁਲਾਇਆ।
ਤਬ ਚਲਿਓ ਅਗਰ ਬਾਜੇ ਨਿਸ਼ਾਨ।
ਅੱਗੇ ਹੋ ਕੇ ਚੱਲਿਆ ਤੇ ਇਹਦੇ ਨਗਾਰਿਆਂ ਤੇ ਚੋਭਾਂ ਵੱਜੀਆਂ ਹਨ।
ਸਭ ਦੇ ਛੋੜ ਫਰੇ ਨਿਸ਼ਾਨ,
ਇਹਨੇ ਆਪਣੇ ਸਾਰੇ ਝੰਡਿਆਂ ਦੇ ਫਰੇ ਜਿਹੜੇ ਸਾਨੂੰ ਖੋਲ ਦਿੱਤੇ ਨੇ, ਉਹ ਆਪਣੇ ਫਰਲਿਆਂ ਦੇ ਹੈਦਰੀ ਝੰਡੇ ਝੁਲਾ ਦਿੱਤੇ ਹਨ।
ਉਤਸ਼ਾਹ ਸਭਨ ਕੋ ਦੇ ਪੁਕਾਰ,
ਆਪਣੇ ਜਿੰਨੇ ਸੂਰਮੇ ਨੇ ਮੁਖਲਿਸ ਖਾਂ ਉਹਨਾਂ ਨੂੰ ਉਤਸ਼ਾਹ ਦਿੰਦਾ ਹੈ, ਉਹਨਾਂ ਨੂੰ ਵੰਗਾਰ ਕੇ ਉਤਸ਼ਾਹ ਦਿੰਦਾ ਹੈ।
ਹੱਥ ਲਿਓ ਵੀਰ ਨਿਜ ਕਾਰ ਸਾਰ,
ਮਾਰ ਦਿਓ ਬਸ, ਹੁਣ ਆਪਾਂ ਥੋੜੇ ਸਮੇਂ ਚ ਜੰਗ ਜਿੱਤ ਲੈਣੀ ਹੈ, ਮਾਰ ਦਿਓ ਜਿੰਨੇ ਤੁਹਾਡੇ ਕੋਲੋਂ ਮਾਰੇ ਜਾਂਦੇ ਨੇ।
ਚਲ ਸ਼ਾਹ ਨਿਕਟ ਜਸ ਕਹਿ ਤੁਮਾਰ,
ਕਹਿੰਦਾ ਜਦੋਂ ਤੁਸੀਂ ਜੰਗ ਜਿੱਤ ਕੇ ਜਾਓਗੇ ਨਾ, ਬਾਦਸ਼ਾਹ ਸ਼ਾਹਜਹਾਨ ਕੋਲ ਕਹਿ ਕੇ ਮੈਂ ਤੁਹਾਡਾ ਸੁਜਸ ਕਰਾਂਗਾ, ਤੁਹਾਡੀ ਵਡਿਆਈ ਕਰਾਂਗਾ, ਬਾਦਸ਼ਾਹ ਸ਼ਾਹਜਹਾਨ ਕੋਲੋਂ ਤੁਹਾਨੂੰ ਇਨਾਮ ਦਵਾਵਾਂਗਾ,
ਬਖਸ਼ਿਸ਼ ਦੇਵਾਂ ਸਭ ਕੋ ਸੰਭਾ,
ਤੁਹਾਨੂੰ ਜਗੀਰਾਂ ਦਵਾਵਾਂਗਾ, ਇੱਕ ਵਾਰੀ ਜੰਗ ਜਿੱਤ ਲਓ ਅੱਗੇ ਹੋ ਕੇ, ਤੁਹਾਨੂੰ ਜਗੀਰਾਂ ਦਵਾਵਾਂਗਾ, ਸਿਰੇ ਪਾਓ ਤੇ ਖਿਲਤਾਂ ਦਵਾਵਾਂਗਾ ਬਾਦਸ਼ਾਹ ਕੋਲੋਂ।
ਸੈਯਦ ਦੀਦਾਰ ਅਲੀ ਕੀਨ ਬਾਹ,
ਇਹਦਾ ਇੱਕ ਸੈਯਦ ਦੀਦਾਰ ਅਲੀ ਨਾਂ ਦਾ ਸੂਰਮਾ ਸੀ, ਉਹਨੂੰ ਇਹਨੇ ਆਪਣੇ ਖੱਬੇ ਪਾਸੇ ਕੀਤਾ, ਮੁਖਲਿਸ ਖਾਂ ਨੇ ਸੈਯਦ ਦੀਦਾਰ ਅਲੀ ਨੂੰ ਖੱਬੇ ਪਾਸੇ ਕੀਤਾ ਹੈ।
ਸੁਲਤਾਨ ਬੇਗ ਇੱਕ ਮੁਗਲ ਨਾਂ,
ਇੱਕ ਦੂਜਾ ਜਰਨੈਲ ਸੀ, ਇਹਦਾ ਨਾਂ ਸੀ ਸੁਲਤਾਨ ਬੇਗ, ਸੁਲਤਾਨ ਬੇਗ ਨੂੰ ਇਹਨੇ ਆਪਣੇ ਸੱਜੇ ਪਾਸੇ ਕੀਤਾ ਹੈ।
ਕਰਿਓ ਦਹਨ ਸੈਨ ਸੰਗ,
ਆਪਣੇ ਸੱਜੇ ਪਾਸੇ ਦੀਦਾਰ ਅਲੀ ਨੂੰ ਖੱਬੇ ਪਾਸੇ ਕਰਕੇ ਜਿੰਨੀ ਫੌਜ ਬਚੀ ਸੀ ਨਾਲ ਲੈ ਕੇ ਚੜਿਆ ਹੈ।
ਇਹ ਬੱਚੇ ਵੀਰ ਦਾ ਕਰਤ ਜੰਗ,
ਇਹੀ ਦੋ ਜਰਨੈਲ ਇਹਦੇ ਬਚੇ ਸੀ, ਇਹ ਵੀ ਛੋਟੇ ਹੀ ਜਰਨੈਲ ਸਨ, ਕੋਈ ਬਹੁਤੇ ਵੱਡੇ ਨਹੀਂ ਸੀ। ਇਹ ਦੋ ਜਰਨੈਲ ਇਹਦਾ, ਇੱਕ ਸੈਯਦ ਦੀਦਾਰ ਅਲੀ ਤੇ ਦੂਜਾ ਕਹਿੰਦੇ ਨਾਲ ਇਹ ਸੂਰਮੇ ਜਿਹੜਾ ਸੁਲਤਾਨ ਬੇਗ ਹੈ, ਇਹਨਾਂ ਦੋਵਾਂ ਨੂੰ ਨਾਲ ਲੈ ਕੇ ਚੱਲਿਆ, ਇਹੀ ਦੋਵੇਂ ਬਚੇ ਸੀ ਜੰਗ ਕਰਦਿਆਂ।
ਸਭ ਔਰ ਮਾਰ ਧੂਲੀ ਮਿਲਾਏ,
ਬਾਕੀ ਜਿੰਨੇ ਸੂਰਮੇ ਸੀ ਜਰਨੈਲ ਸੀ ਇਹਦੇ ਮਾਰ ਕੇ ਧੂੜੀ ਚ ਮਿਲਾ ਸੁੱਟੇ ਨੇ।
ਚੱਲ ਅਗਰ ਜਿੱਤੇ ਉਹ ਤਰਾਸ ਪਾਏ,
ਜਿਹੜੇ ਅੱਗੇ ਹੋ ਕੇ ਚੱਲ ਰਹੇ ਨੇ ਉਹ ਸਾਰੇ ਡਰ ਰਹੇ ਨੇ ਕਿ ਪਤਾ ਨੀ ਕਿੱਧਰੋਂ ਗੁਰੂ ਦਾ ਤੀਰ ਆ ਜਾਏ, ਪਤਾ ਨੀ ਕਿੱਧਰੋਂ ਗੋਲੀ ਆ ਜਾਏ, ਉਹ ਵੀ ਡਰਦੇ ਡਰਦੇ ਸਹਿੰਦੇ ਹੋਏ ਅੱਗੇ ਜਾ ਰਹੇ ਨੇ।
ਹੱਲਾ ਤਿਆਰ ਕੀ ਨੋ ਨਿਆਰ,
ਕਹਿੰਦੇ ਏਦਾਂ ਇਹਨੇ ਆਪਣਾ ਹੱਲਾ ਤਿਆਰ ਕੀਤਾ ਤੇ ਵੇਖਿਆ ਹੈ,
ਇਤ ਗੁਰੂ ਆਪਣੇ ਲੈ ਜੁਜਾ,
ਇਧਰ ਸਤਿਗੁਰਾਂ ਵੇਖਿਆ ਵੀ ਹੁਣ ਸੁਲਤਾਨ ਬੇਗ ਤੇ ਦੀਦਾਰ ਅਲੀ ਨੂੰ ਨਾਲ ਲੈ ਕੇ ਮੁਖਲਿਸ ਖਾਂ ਚੜ ਕੇ ਨੇੜੇ ਆ ਕੇ ਤੇਗ ਦਾ ਜੰਗ ਕਰਨਾ ਚਾਹੁੰਦਾ, ਤੂੰ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਆਪਣੇ ਸੂਰਮਿਆਂ ਨੂੰ ਤਿਆਰ ਕਰ ਲਿਆ।
ਇਤ ਸਭ ਗੁਰੂ ਆਪਣੇ ਲੈ ਸੁਜਾਰ, ਪਟ ਪੈਂਦੇ ਖਾਨ ਨਿਜ ਬਾਮਕੀਨ,
ਇਧਰ ਸਤਿਗੁਰਾਂ ਨੇ ਆਪਣੇ ਸਾਰੇ ਸੂਰਮੇ ਤਿਆਰ ਕਰ ਲਏ, ਪੈਂਦੇ ਖਾਂ ਨੂੰ ਮਹਾਰਾਜ ਜੀ ਨੇ ਆਪਣੇ ਖੱਬੇ ਪਾਸੇ ਕੀਤਾ ਹੈ।
ਪਟ ਬਿਧੀ ਚੰਦ ਦਾਏ ਸੁਲੀ,
ਔਰ ਭਾਈ ਸਾਹਿਬ ਭਾਈ ਬਿਧੀ ਚੰਦ ਜਿਹਨੂੰ ਆਪਣੇ ਸੱਜੇ ਪਾਸੇ ਕੀਤਾ ਹੈ।
ਪਰ ਬਿਪਰ ਮਲਕ ਜਾਤੀ ਕਰਾ,
ਔਰ ਭਾਈ ਜਾਤੀ ਮਲਕ ਜੀ ਜੋ ਬ੍ਰਾਹਮਣ ਸਨ, ਇਹ ਵੀ ਬੜਾ ਸੂਰਮਾ ਗੁਰੂ ਕਾ ਬਹਾਦਰ ਯੋਧਾ ਹੈ ਭਾਈ ਜਾਤੀ ਮਲਕ ਜੀ,
ਸੋ ਪਰਿਓ ਤਾਏ ਪਟ ਲੀਨ ਨਾਲ,
ਇਹ ਵੀ ਆਪਣੇ ਨਾਲ ਸਤਿਗੁਰਾਂ ਨੇ ਅਗਲੇ ਪਾਸੇ ਕੀਤਾ, ਇਹਦੇ ਨਾਲ ਵੀ ਬੜੇ ਸੂਰਮੇ ਬਹਾਦਰ ਯੋਧੇ ਹਨ।
ਦਲ ਮਿਲੇ ਦੋਏ ਕਰ ਮਾਰ ਮਾਰ,
ਮਾਰੋ ਮਾਰ ਕਰਦਿਆਂ ਦਲ ਹੁਣ ਬਿਲਕੁਲ ਨੇੜੇ ਹੋ ਕੇ ਢੁੱਕ ਗਏ ਹਨ।
ਕ੍ਰੋਧ ਧਾਰ ਚਾਲੇ ਪ੍ਰਚਾਰ,
ਮਾਰਨੇ ਨੂੰ ਪਰਹਾਰ ਕਰਦਿਆਂ ਕ੍ਰੋਧ ਧਾਰਨ ਕਰਕੇ ਚੱਲ ਪਏ ਹਨ।
ਆਏ ਆਪਾ ਬਚਾਏ,
ਇੱਧਰ ਉੱਧਰ ਘੋੜੇ ਦੌੜਾ ਕੇ ਆਪਣਾ ਆਪਾ ਬਚਾ ਕੇ ਆਪਣੇ ਸਰੀਰਾਂ ਨੂੰ ਬਚਾ ਕੇ ਲੜਦੇ ਨੇ।
ਤਿਆਰ ਤੁਪਕਤਾ ਕੈ ਚਲਾਏ,
ਬੰਦੂਕਾਂ ਤਿਆਰ ਕਰਕੇ, ਕਿਉਂਕਿ ਜਿੰਨੀ ਦੇਰ ਦੂਰ ਨੇ ਉਨੀ ਦੇਰ ਤੱਕ ਗੋਲੀਆਂ ਚੱਲਣੀਆਂ ਸਨ। ਕਹਿੰਦੇ ਬੰਦੂਕਾਂ ਦੀ ਮਾਰ ਮਚੀ ਹੈ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਪਟ ਉਥਲ ਪੁਥਲ ਗਿਰ ਗਿਰ ਕਰਾਂ ਪ੍ਰਾਂਤ,
ਔਰ ਉਥਲ ਉਥਲ ਕੇ ਕਹਿੰਦੇ ਸੂਰਮੇ ਜ਼ਮੀਨ ਤੇ ਡਿੱਗਣ ਲੱਗੇ ਹਨ।
ਜਿਸ ਲਗੈ ਆਏ ਨੈ ਸੋ ਬਚੰਤ,
ਜਿਹਨੂੰ ਜਾ ਕੇ ਇੱਕ ਵਾਰੀ ਘਾਵ ਲੱਗਦਾ ਉਹ ਬਚਦਾ ਨਹੀਂ, ਉਹ ਸਦਾ ਦੀ ਨੀਂਦੇ ਸੌ ਜਾਂਦਾ ਹੈ, ਜੰਗ ਦੇ ਮੈਦਾਨ ਵਿੱਚ ਮਾਰਿਆ ਜਾਂਦਾ, ਮਿੱਟੀ ਚ ਗਰਕ ਹੋ ਜਾਂਦਾ।
ਸਭ ਪੈਂਦੇ ਖਾਨ ਕੁਪਿਓ ਬਿਲੰਦ,
ਪੈਂਦੇ ਖਾਂ ਜਿਹੜਾ ਸਤਿਗੁਰਾਂ ਦੇ ਖੱਬੇ ਪਾਸੇ ਖੜਾ ਸੀ, ਬੜੇ ਰੋਸ ਵਿੱਚ ਆਇਆ, ਪੈਂਦੇ ਖਾਂ ਜੋਸ਼ ਵਿੱਚ ਆਇਆ, ਅੱਗੇ ਵਧਿਆ।
ਗਨ ਹਤੈ ਬਾਨ ਸੂਰਾ ਨਿਕੰਦ,
ਬੜੇ ਸੂਰਮਿਆਂ ਨੂੰ ਆਪਣੇ ਤੀਰਾਂ ਨਾਲ ਮਾਰਨ ਲੱਗਾ, ਅਨੇਕਾਂ ਤੀਰ ਚਲਾ ਕੇ ਬੜੇ ਸੂਰਮਿਆਂ ਨੂੰ ਮਾਰ ਰਿਹਾ।
ਬਹੁ ਗੁਰੂ ਤੀਰ ਰਣ ਖੇਤ ਮਾਏ,
ਛੇਵੇਂ ਪਾਤਸ਼ਾਹ ਦੇ ਵੀ ਤੀਰ ਚੱਲਦੇ ਤੇ ਰਣ ਦੇ ਮੈਦਾਨ ਦੇ ਵਿੱਚ ਅਨੇਕਾਂ ਤੁਰਕਾਂ ਨੂੰ ਵਿੰਧ ਰਹੇ ਨੇ।
ਬਰਖੰਤ ਅਦੇਕ ਦੇ ਟਿਕਨ ਨਾਏ।
ਇਹਨੇ ਤੀਰ ਵਰ ਰਹੇ ਨੂੰ ਉਧਰੋਂ ਪੈਂਦੇ ਖਾਂ, ਇਧਰੋਂ ਛੇਵੇਂ ਪਾਤਸ਼ਾਹ ਦੇ ਤੀਰ ਨੀ ਮਾਣ ਨਾਲ ਪੈਂਦੇ ਖਾਂ ਦੇ ਤੀਰ ਚੱਲ ਰਹੇ ਨੇ। ਜਦੋਂ ਚੱਲਦੇ ਨੇ ਜੰਗ ਦੇ ਮੈਦਾਨ ਚ ਤੁਰਕਾਂ ਦੇ ਪੈਰ ਨੀ ਟਿਕਣ ਦਿੰਦੇ।
ਜਿਤ ਤੁਰਕ ਬ੍ਰਿੰਦ ਤਿਤ ਚੂਕ ਜਾਤ ਸ਼ੂਕ ਜਾਤ।
ਜਿੱਧਰ ਤੁਰਕਾਂ ਦਾ ਬ੍ਰਿੰਦ ਸਮੂਹ ਨਜ਼ਰ ਆਉਂਦਾ ਉਧਰ ਸ਼ੂਕ ਕੇ ਜਾਂਦੇ ਨੇ ਸਤਿਗੁਰਾਂ ਦੇ ਚਲਾਏ ਤੀਰ।
ਬੜ ਕੰਕ ਪੰਕ ਜਿਨ ਕਰਤ ਘਾਤ।
ਇਹਨਾਂ ਨੂੰ ਕੰਕ ਨਾ ਚਿੱਟੀ ਚੀਲ ਦੇ ਵੱਡੇ ਵੱਡੇ ਖੰਭ ਲੱਗੇ ਹੋਏ ਨੇ ਔਰ ਬੜੇ ਵੇਗ ਨਾਲ ਬੜੀ ਤੇਜ਼ੀ ਨਾਲ ਗੋਲੀ ਵਾਂਗਰ ਚੱਲਦੇ ਨੇ ਤੀਰ।
ਨੈ ਨਿਫਲੇ ਕੋਵੈ ਖਤੰਗ।
ਚਲਾਇਆ ਇੱਕ ਇੱਕ ਤੀਰ ਕਈਆਂ ਕਈਆਂ ਨੂੰ ਮਾਰ ਰਿਹਾ, ਕੋਈ ਵੀ ਚਲਾਇਆ ਤੀਰ ਮਹਾਰਾਜ ਜੀ ਦਾ ਖਾਲੀ ਨੀ ਗਿਆ।
ਹੱਥ ਸਪੱਟ ਅੰਗ ਕਹਿ ਲਗ ਤੁਰੰਗ।
ਸਤਿਗੁਰਾਂ ਦਾ ਚਲਾਇਆ ਤੀਰ ਜਾਂ ਤਾਂ ਕਿਸੇ ਸੂਰਮੇ ਨੂੰ ਮਾਰਦਾ ਤੇ ਜਾਂ ਕਿਸੇ ਘੋੜੇ ਨੂੰ ਵਿੰਨ ਕੇ ਸੁੱਟ ਦਿੰਦਾ ਹੈ।
ਗਿਰ ਪਰਤ ਤੁਰਤ ਨੈ ਲਗਤ ਮਾਰ।
ਤੀਰ ਲੱਗਦੇ ਨੇ ਸਤਿਗੁਰਾਂ ਦੇ ਚਲਾਏ, ਨਾਲੋ ਨਾਲ ਹੀ ਜ਼ਮੀਨ ਤੇ ਡਿੱਗ ਪੈਂਦੇ ਨੇ। ਬਹੁਤੀ ਦੇਰੀ ਨਹੀਂ ਲੱਗਦੀ, ਵੇਖਦਿਆਂ ਵੇਖਦਿਆਂ ਲੱਗਦਿਆਂ ਸਾਰ ਠਾ ਦੇ ਕੇ ਤੀਰ ਵੱਜਦਾ ਤੇ ਨਾਲ ਹੀ ਉੱਛਲ ਕੇ ਸੂਰਮਾ ਜ਼ਮੀਨ ਤੇ ਡਿੱਗ ਪੈਂਦਾ ਜਿਵੇਂ ਮੁਨਾਰਾ ਡਿੱਗਦਾ।
ਇਤ ਬਿਧੀ ਚੰਦ ਬੋ ਕਰਤ ਮਾਰ।
ਇਧਰ ਭਾਈ ਬਿਧੀ ਚੰਦ ਸਤਿਗੁਰਾਂ ਦੇ ਸੱਜੇ ਪਾਸੇ ਖੜੇ ਸਨ, ਬੜੀ ਮਾਰ ਕੀਤੀ। ਭਾਈ ਬਿਧੀ ਚੰਦ ਜੀ ਵੀ ਬੜੀ ਦਲੇਰੀ ਨਾਲ ਬਹਾਦਰੀ ਨਾਲ ਲੜੇ ਨੇ।
ਸੁਲਤਾਨ ਬੇਗ ਕੇ ਹੋਏ ਤੀਰ।
ਭਾਈ ਬਿਧੀ ਚੰਦ ਜੀ ਨੇ ਆਪਣਾ ਘੋੜਾ ਤੇਜ ਕੀਤਾ ਤੇ ਸੁਲਤਾਨ ਬੇਗ ਜਿਹੜਾ ਮੁਖਲਿਸ ਖਾਂ ਦੇ ਨਾਲ ਆ ਰਿਹਾ ਸੀ, ਸੁਲਤਾਨ ਬੇਗ ਦੇ ਨੇੜੇ ਭਾਈ ਬਿਧੀ ਚੰਦ ਜੀ ਨੇ ਘੋੜਾ ਕੀਤਾ।
ਤਨ ਐਂਚ ਕੰਨ ਲਗ ਹੱਥ ਤੀਰ।
ਕੰਨਾਂ ਤੱਕ ਤੀਰ ਖਿੱਚ ਖਿੱਚ ਕੇ ਭਾਈ ਬਿਧੀ ਚੰਦ ਜੀ ਚਲਾਣ ਲੱਗੇ ਹਨ।
ਜਿਸ ਕੇ ਸੰਜੋ ਸਿਰ ਟੋਪ ਲੋ।
ਜਿਹਦੇ ਸਿਰਾਂ ਦੇ ਉੱਤੇ ਸੰਜੋ ਸਰੀਰ ਤੇ ਸੰਜੋ ਤੇ ਸਿਰਾਂ ਤੇ ਲੋਹੇ ਦੇ ਟੋਪ ਪਾਏ ਹੋਏ ਨੇ।
ਬਚ ਗਇਓ ਤਾਂ ਤੇ ਕਰਸ ਕਰੋ।
ਕਹਿੰਦੇ ਉਹੀ ਬਚਿਆ, ਨਹੀਂ ਤਾਂ ਜਿਹੜਾ ਸਾਹਮਣੇ ਆਇਆ, ਜੇ ਕੋਈ ਖਾਲੀ ਥਾਂ ਨਜ਼ਰ ਆਈ, ਭਾਈ ਬਿਧੀ ਚੰਦ ਦੇ ਤੀਰਾਂ ਨੇ ਪਰੋ ਕੇ ਸੁੱਟ ਦਿੱਤਾ।
ਬਰਛਾ ਉਬਾਰ ਤਬ ਆਏ ਥਾਏ।
ਕਹਿੰਦੇ ਉਸ ਵੇਲੇ ਬਰਛਾ ਉਭਾਰ ਕੇ ਸੁਲਤਾਨ ਬੇਗ ਉਹ ਨੇੜੇ ਆਇਆ ਤੇ ਬਰਛਾ ਉਭਾਰ ਕੇ ਕੋਲ ਆਇਆ।
ਤਬ ਬਿਧੀ ਚੰਦ ਕੇ ਲਾਏ ਕਾਏ।
ਕਹਿੰਦੇ ਇਹਨੇ ਬਰਛਾ ਚਲਾਇਆ ਸੁਲਤਾਨ ਬੇਗ ਨੇ, ਤੇ ਜਦੋਂ ਬਰਛਾ ਚਲਾਇਆ ਤੇ ਭਾਈ ਬਿਧੀ ਚੰਦ ਜੀ ਨੂੰ ਥੋੜਾ ਜਿਹਾ ਜ਼ਖਮੀ ਕਰ ਦਿੱਤਾ ਬਰਛੇ ਨੇ। ਜਦੋਂ ਤੱਕ ਕੇ ਚਲਾਇਆ ਨਾ ਇਹਨੇ ਤੇ ਉਹ ਬਰਛਾ ਭਾਈ ਬਿਧੀ ਚੰਦ ਨੂੰ ਥੋੜਾ ਜਿਹਾ ਜ਼ਖਮ ਦੇ ਗਿਆ, ਸਰੀਰ ਤੇ ਥੋੜਾ ਜਿਹਾ ਜ਼ਖਮ ਲੱਗਾ। ਕਲਗੀਧਰ ਜੀ ਵੀ ਲਿਖਦੇ ਨੇ ਨਾ, ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਜਦੋਂ ਭਾਈ ਬਿਧੀ ਚੰਦ ਦੇ ਸਰੀਰ ਤੇ ਜ਼ਖਮ ਲੱਗਾ, ਭਾਈ ਬਿਧੀ ਚੰਦ ਦਾ ਰੋਸ ਅੱਗੇ ਨਾਲੋਂ ਦੂਣਾ ਹੋ ਕੇ ਜਾਗ ਪਿਆ।
ਕਰ ਚਪਲ ਤੁਰੰਗ ਆਗੇ ਚਲਾਏ।
ਜਦੋਂ ਉਹਨੇ ਬਰਛਾ ਚਲਾਇਆ ਨਾ ਤੇ ਭਾਈ ਬਿਧੀ ਚੰਦ ਨੇ ਘੋੜਾ ਅੱਗੇ ਨੂੰ ਟੋਰ ਲਿਆ, ਅੱਗੇ ਨੂੰ ਟੋਰ ਲਿਆ, ਇਸ ਕਰਕੇ ਬਚਾਗ ਹੋ ਗਿਆ।
ਲਗ ਪੁਜਾ ਬੀਚ ਪਾ ਤਨਕ ਕਾਏ।
ਭਾਈ ਬਿਧੀ ਚੰਦ ਦੀ ਬਾਂਹ ਦੇ ਵਿੱਚ ਤੀਰ ਜਿਹੜਾ ਬਰਛਾ ਸੀ ਉਹ ਬਾਂਹ ਦੇ ਵਿੱਚ ਵੱਜਾ ਤੇ ਬਾਂਹ ਦੇ ਵਿੱਚ ਵੱਜਣ ਕਰਕੇ ਭਾਈ ਬਿਧੀ ਚੰਦ ਦੀ ਬਾਂਹ ਜਿਹੜੀ ਥੋੜੀ ਜਿਹੀ ਜ਼ਖਮੀ ਹੋ ਗਈ, ਥੋੜਾ ਜਿਹਾ ਜ਼ਖਮ ਭਾਈ ਬਿਧੀ ਚੰਦ ਦੀ ਬਾਂਹ ਤੇ ਲੱਗ ਗਿਆ।
ਗੁਰ ਹੱਥ ਦੇ ਰੱਖਿਓ ਬਚਾਏ।
ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਦੇ ਕੇ ਬਚਾ ਲਿਆ, ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਭਾਈ ਬਿਧੀ ਚੰਦ ਦਾ, ਥੋੜਾ ਜਿਹਾ ਜ਼ਖਮ ਹੀ ਹੋਇਆ ਬਾਂਹ ਦੇ ਉੱਤੇ।
ਜਬ ਚਲਿਓ ਮੁਗਲਾ ਟੱਪਾ ਚਿਤਾਏ।
ਜਿਹੜਾ ਸੁਲਤਾਨ ਬੇਗ ਸੀ ਬਰਛਾ ਮਾਰ ਕੇ ਨਾ ਇਕਦਮ ਪਿੱਛੇ ਨੂੰ ਦੌੜਨ ਲੱਗਾ, ਜਦੋਂ ਹਟ ਕੇ ਪਿੱਛੇ ਨੂੰ ਜਾਣ ਲੱਗਾ ਸੁਲਤਾਨ ਬੇਗ ਪਿੱਛੇ ਨੂੰ ਦੌੜਨ ਲੱਗਾ।
ਕਹਿ ਬਿਧੀ ਚੰਦ ਕਿਉਂ ਜਾਤ ਭੂਕੂਰ।
ਭਾਈ ਬਿਧੀ ਚੰਦ ਨੇ ਆਵਾਜ਼ ਮਾਰੀ, ਓਏ ਕਾਇਰਾ ਗੀਦੀਆ, ਵਾਰ ਮਾਰ ਕੇ ਹੁਣ ਵਾਰ ਲੈਣ ਦੀ ਬਜਾਏ ਦੌੜਨ ਲੱਗਾ, ਠਹਿਰ ਜਾ, ਕਿੱਥੇ ਦੌੜ ਕੇ ਪਿੱਛੇ ਨੂੰ ਚੱਲਿਆ।
ਇਮ ਜੰਗ ਰੀਤ ਨਾ ਕਰਤ ਮਸੂਰ।
ਇਹ ਸੂਰਮਿਆਂ ਦੀ ਰੀਤੀ ਥੋੜੀ ਆ, ਜੇ ਪਹਿਲਾਂ ਵਾਰ ਕੀਤਾ ਤੇ ਹੁਣ ਵਾਰ ਚੱਲ ਵੀ, ਪਹਿਲਾਂ ਵਾਰ ਤੂੰ ਕਰ ਚੁੱਕਾ, ਹੁਣ ਵਾਰ ਕਰਨ ਦੀ ਵਾਰੀ ਮੇਰੀ ਹੈ ਤੇ ਵਾਰ ਝੱਲਣ ਦਾ ਸਮਾਂ ਤੇਰਾ। ਇਹ ਸੂਰਮਿਆਂ ਦਾ ਕੰਮ ਥੋੜੀ ਆ ਵੀ ਵਾਰ ਮਾਰ ਕੇ ਗੀਦੜਾ ਵਾਂਗੂ ਭੱਜ ਜਾਣਾ, ਇਹ ਸੂਰਮਿਆਂ ਦਾ ਕੰਮ ਨੀ। ਖਲੋ ਹੁਣ, ਖਲੋ ਕੇ ਮੇਰਾ ਵਾਰ ਝੱਲਣਾ ਕਰ।
ਲਲਕਾਰ ਖੜਗ ਕੈਂਚਿਓ ਚਲਾਏ।
ਤਾਂ ਲਲਕਾਰ ਕੇ ਭਾਈ ਬਿਧੀ ਚੰਦ ਨੇ ਰੋਕ ਲਿਆ, ਸੁਲਤਾਨ ਬੇਗ ਵੀ ਰੁਕ ਗਿਆ। ਭਾਈ ਬਿਧੀ ਚੰਦ ਨੇ ਆਪਣੇ ਮਿਆਨ ਚ ਸੜਕ ਦੇ ਕੇ ਤੇਗ ਕੱਢੀ ਹੈ।
ਤਬ ਮੁਗਲ ਢਾਲ ਆਡੀ ਅਗਾਏ।
ਇਹਨੇ ਅੱਗੋਂ ਆਪਣੀ ਢਾਲ ਅੱਡ ਲਈ, ਸੁਲਤਾਨ ਬੇਗ ਨੇ ਆਪਣਾ ਬਚਾਅ ਕਰਨ ਵਾਸਤੇ ਅੱਗੇ ਢਾਲ ਕਰ ਲਈ।
ਲੱਗਿਓ ਕਾਏ ਬੜ ਜਾਨਦਾਏ।
ਭਾਈ ਬਿਧੀ ਚੰਦ ਨੇ ਜਦੋਂ ਵਾਰ ਕੀਤਾ, ਇਹਨੇ ਢਾਲ ਕਰ ਲਈ ਅੱਗੇ, ਤੇ ਭਾਈ ਬਿਧੀ ਚੰਦ ਨੇ ਵੇਖਿਆ ਵੀ ਇਹ ਆਪਣਾ ਆਪ ਬਚਾ ਗਿਆ, ਤੇਗ ਦਾ ਵਾਰ ਲੱਗਾ ਨਹੀਂ ਕਿਉਂਕਿ ਢਾਲ ਲੱਗੇ ਕਰਕੇ ਇਹਨੇ ਆਪਣੀ ਜਾਨ ਬਚਾ ਲਈ। ਸੁਲਤਾਨ ਬੇਗ ਬਚ ਗਿਆ। ਭਾਈ ਬਿਧੀ ਚੰਦ ਦਾ ਵਾਰ ਜਦੋਂ ਖਾਲੀ ਟੁਰ ਗਿਆ, ਜਦੋਂ ਸੂਰਮੇ ਦਾ ਇੱਕ ਵਾਰ ਖਾਲੀ ਟੁਰ ਜਾਏ ਨਾ, ਫਿਰ ਉਹਨੂੰ ਹੋਰ ਰੋਸ ਜਾਗਦਾ। ਭਾਈ ਬਿਧੀ ਚੰਦ ਜੀ ਦੋਨੇ ਰੋਸ ਵਿੱਚ ਆ ਗਏ।
ਤਬ ਬਿਧੀ ਚੰਦ ਬੋ ਕ੍ਰੋਧ ਪਾਏ,
ਬੜੇ ਭਾਰੀ ਗੁੱਸੇ ਚ ਆ ਗਏ ਬਿਧੀ ਚੰਦ ਜੀ ਜਦੋਂ ਵਾਰ ਪਹਿਲਾਂ ਤੇਗ ਦਾ ਖਾਲੀ ਤੁਰ ਗਿਆ।
ਚੱਪ ਗਯੋ ਦੋਰ ਲੀਏ ਚਾਪ ਬਾਹ,
ਬਿਧੀ ਚੰਦ ਨੇ ਕਿਹਾ ਨਹੀਂ ਇਹਨੂੰ ਤੇਗ ਨਾਲ ਨੀ ਮਾਰਨਾ। ਤੇਗ ਮਿਆਨ ਚ ਵਾਪਸ ਪਾ ਲਈ ਤੇ ਘੋੜਾ ਪਿੱਛੇ ਨੂੰ ਕਰ ਲਿਆ ਤੇ ਘੋੜਾ ਥੋੜਾ ਜਿਹਾ ਦੂਰ ਕਰਕੇ ਭਾਈ ਬਿਧੀ ਚੰਦ ਜੀ ਖਲੋ ਗਏ ਜਿੱਥੋਂ ਤੀਰ ਮਾਰਿਆ ਜਾ ਸਕੇ।
ਕਰ
ਦੂਰੀ ਕਰਕੇ ਖਲੋ ਗਏ।
ਕਰ ਉਹ ਜੇ ਐਂਚ ਕਰ ਲਾਗ ਕਾ,
ਭਾਈ ਬਿਧੀ ਚੰਦ ਨੇ ਪੱਥੇ ਚੋਂ ਕੱਢਿਆ ਤੀਰ, ਤਿੱਖਾ ਜਿਹਾ ਤੀਰ ਕੱਢਿਆ, ਉਹ ਆਪਣੇ ਚਿਲੇ ਤੇ ਚੜਾਇਆ, ਧਨਕ ਤੇ ਚੜਾ ਕੇ, ਚਿਲੇ ਤੇ ਚੜਾ ਕੇ, ਕੰਨਾਂ ਤੱਕ ਖਿੱਚ ਕੇ ਨਿਸ਼ਾਨਾ ਬੰਨਿਆ ਹੈ।
ਬਿਨ ਕਵਚ ਖੋਦ ਤੇ ਗਰੀਵੇਰ,
ਹੁਣ ਸੁਲਤਾਨ ਬੇਗ ਨੇ ਸਾਰੇ ਸਰੀਰ ਤੇ ਲੋਹਾ ਮੜਿਆ ਹੋਇਆ, ਸਰੀਰ ਤੇ ਸਜੋ ਪਾਈ ਹੋਈ, ਸਿਰ ਤੇ ਟੋਪ ਪਾਇਆ ਹੋਇਆ। ਭਾਈ ਸਾਹਿਬ ਵੇਖਣ ਵੀ ਤੀਰ ਚਲਾਵਾਂ ਕਿੱਥੇ, ਤੀਰ ਮਾਰਾਂ ਤੇ ਮਾਰਾਂ ਕਿੱਥੇ, ਜੇ ਸਜੋ ਚ ਮਾਰਿਆ ਤੇ ਇਹਦਾ ਸਰੀਰ ਜਿਹੜਾ ਲੋਹੇ ਨਾਲ ਮੜਿਆ ਹੋਇਆ, ਸੰਜੋ ਵਿੱਚ ਤੀਰ ਖੁੱਭ ਜਾਣਾ ਤਾਂ ਕੁਝ ਨੀ ਵਿਗੜਨਾ। ਕਹਿੰਦੇ ਵੇਖਿਆ ਵੀ ਜਦੋਂ ਇਹਨੇ ਧੌਣ ਉੱਪਰ ਨੂੰ ਕੀਤੀ ਨਾ, ਤੇ ਜਿਹੜੀ ਥੱਲੜੇ ਪਾਸੇ ਸਾਹ ਰਗ ਵਾਲੀ ਜਗ੍ਹਾ ਹੁੰਦੀ ਹੈ ਧੋਣ ਵਾਲੀ, ਗਰਦਨ ਵਾਲੀ, ਉਹ ਖਾਲੀ ਨਜ਼ਰ ਆਈ, ਉੱਥੇ ਸੰਜੋ ਨਹੀਂ ਪੈਂਦੀ, ਉੱਥੇ ਲੋਹੇ ਦਾ ਟੋਪ ਨਹੀਂ ਪੈਂਦਾ। ਉਹ ਓਨੀ ਕੁ ਜਗ੍ਹਾ ਮੂੰਹ ਦੇ ਥੱਲੜੇ ਪਾਸੇ ਜਿਹੜੀ ਗਰਦਨ ਹੈ, ਉਹ ਗਰਦਨ ਵਾਲੀ ਜਗ੍ਹਾ ਸਾਹ ਰਗ ਵਾਲੀ, ਉਹ ਭਾਈ ਬਿਧੀ ਚੰਦ ਨੇ ਵੇਖੀ।
ਤਾਕ ਤੀਰ ਵਹਿ ਕੈ ਦਲੇਰ,
ਬੜੀ ਦਲੇਰੀ ਨਾਲ ਨਿਸ਼ਾਨਾ ਤੱਕਿਆ ਭਾਈ ਬਿਧੀ ਚੰਦ ਨੇ। ਇੰਨੀ ਕੁ ਜਗ੍ਹਾ ਦਾ ਥੋੜੀ ਜਿਹੀ ਜਗ੍ਹਾ ਸੀ, ਉੱਥੇ ਨਿਸ਼ਾਨਾ ਤੱਕ ਕੇ ਭਾਈ ਬਿਧੀ ਚੰਦ ਜੀ ਨੇ ਤੀਰ ਚਲਾਇਆ।
ਛੁੱਟ ਚਲਿਓ ਤਨਕ ਦੇ ਮਨੋ ਨਾਗ,
ਜਿਵੇਂ ਨਾਗ ਉੱਡਣਾ ਸ਼ੂਕਦਾ ਸ਼ੂਕਦਾ ਜਾਂਦਾ ਨਾ, ਏਦਾਂ ਭਾਈ ਬਿਧੀ ਚੰਦ ਨੇ ਤੀਰ ਛੱਡਿਆ ਤੇ ਸ਼ੂਕਦਾ ਹੋਇਆ ਚੱਲ ਪਿਆ।
ਬੇਗ ਸੰਗ ਤੇ ਕੰਠ ਲਾਗ,
ਬੜੇ ਬੇਗ ਨਾਲ ਉਹ ਤੀਰ ਚੱਲ ਕੇ ਗਿਆ।
ਸੁਲਤਾਨ ਬੇਗ ਲਾਗੇ ਖਤੰਗ,
ਕਹਿੰਦੇ ਉਹ ਤੀਰ ਉਹਦੀ ਜਿਹੜੀ ਗਰਦਨ ਵਾਲੀ ਜਗ੍ਹਾ ਸੀ ਨਾ ਸਾਹ ਰਗ ਵਾਲੀ, ਉਹਦੇ ਚ ਵੱਜ ਕੇ ਪਾਰ ਚਲਾ ਗਿਆ। ਇਹਨੇ ਜ਼ੋਰ ਨਾਲ ਵੱਜਾ ਵੀ ਅਗਲੇ ਪਾਸਿਓ ਸਾਹ ਰਗ ਨੂੰ ਤੋੜ ਕੇ ਪਿਛਲੇ ਪਾਸਿਓ ਗਿੱਚੀ ਚੋਂ ਤੀਰ ਜਾ ਨਿਕਲਿਆ। ਇੰਨੀ ਦਲੇਰੀ ਨਾਲ ਭਾਈ ਬਿਧੀ ਚੰਦ ਨਿਸ਼ਾਨਾ ਬੰਨ ਕੇ ਸੁਲਤਾਨ ਬੇਗ ਨੂੰ ਮਾਰਿਆ ਹੈ।
ਗਿਰ ਪਰਿਓ ਭੋਵੇਂ ਤਜ ਕੈ ਤੁਰੰਗ,
ਤੀਰ ਵੱਜਣ ਦੀ ਦੇਰੀ ਸੀ, ਸੁਲਤਾਨ ਬੇਗ ਉਸੇ ਵੇਲੇ ਘੋੜੇ ਤੋਂ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ।
ਦੋਏ ਦਿਸ਼ਨ ਪਿਕਤ ਪੱਟ ਬ੍ਰਿੰਦ
ਤਾਏ, ਪਾਸਿਆਂ ਦੇ ਸੂਰਮੇ ਖਲੋਤੇ ਜੰਗ ਵੇਖ ਰਹੇ ਸੀ, ਹੈਰਾਨ ਹੋ ਗਏ ਕਿ ਇੰਨੀ ਕੁ ਜਗ੍ਹਾ ਤੇ ਨਿਸ਼ਾਨਾ ਕਿਵੇਂ ਬੰਨ ਲਿਆ ਭਾਈ ਬਿਧੀ ਚੰਦ ਨੇ।
ਤਜ ਪ੍ਰਾਣ ਗਯੋ ਤਬ ਪਿਸਤ ਮਾਰ,
ਉਸੇ ਵੇਲੇ ਸੁਲਤਾਨ ਬੇਗ ਪ੍ਰਾਣ ਤਜ ਕੇ ਸਰੀਰ ਤਿਆਗ ਕੇ ਬਹਿਸਤ ਨੂੰ ਚਲਾ ਗਿਆ।
ਸਭ ਤੁਰਕ ਸ਼ੋਕ ਅਰ ਤ੍ਰਾਸ ਤਾਰ,
ਅੱਜ ਸ਼ੋਕ ਪੈ ਗਿਆ ਵੀ ਇੱਕ ਜਰਨੈਲ ਹੋਰ ਮਾਰਿਆ ਗਿਆ, ਦੋ ਰਹਿ ਗਏ ਸੀ ਦੀਦਾਰ ਅਲੀ ਤੇ ਸੁਲਤਾਨ ਬੇਗ। ਸੁਲਤਾਨ ਬੇਗ ਮਾਰਿਆ ਗਿਆ ਵੇਖ ਕੇ ਤੁਰਕਾਂ ਚ ਸ਼ੋਕ ਦੀ ਲਹਿਰ ਮਚ ਗਈ।
ਸਿੱਖ ਪ੍ਰਮੋਦਤ ਭੇ ਨਿਆਰ,
ਸਿੱਖਾਂ ਚ ਹੋਰ ਚਾਓ ਚੜ ਗਿਆ, ਸਿੱਖਾਂ ਚ ਖੁਸ਼ੀ ਦੀ ਲਹਿਰ ਦੌੜ ਪਈ।
ਤਬ ਜੀਨ ਆਸ ਪੈ ਪੀਤੋਏ,
ਉਸ ਵੇਲੇ ਮੁਖਲਸ ਖਾਨ ਨੇ ਵੇਖਿਆ ਵੀ ਹੁਣ ਜੀਵਨ ਦੀ ਆਸ ਨਹੀਂ ਰਹੀ।
ਇਮ ਜੁਟੀ ਸੈਨ ਕਰ ਬਹੁਤ ਟੋਏ,
ਬਚੇ ਸੀ ਉਹਨਾਂ ਆਖਿਆ ਵੀ ਮਰਨਾ ਤਾਂ ਹੈ ਹੀ, ਹੁਣ ਮਾਰ ਕੇ ਹੀ ਮਰੋ। ਇਹੋ ਜੀ ਬਹਾਦਰੀ ਨਾਲ ਦੋਵਾਂ ਪਾਸੇ ਸੂਰਮੇ ਢੁੱਕ ਪਏ। ਮੁਖਲਸ ਖਾਂ ਵੀ ਅੱਗੇ ਆਇਆ, ਕਹਿੰਦਾ ਮੈਂ ਛੇਵੇਂ ਪਾਤਸ਼ਾਹ ਨਾਲ ਜੰਗ ਕਰਨੀ। ਛੇਵੇਂ ਪਾਤਸ਼ਾਹ ਜਿਵੇਂ ਮੁਖਲਸ ਖਾਂ ਨਾਲ ਜੰਗ ਕਰਕੇ ਇਸ ਪਾਪੀ ਦਾ ਸੰਘਾਰ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋ।